राग मारू महला पहला घर पहला चौपदी एक ओंकार सतगुर प्रसाद एक ओंकार सतनाम करता पुरख निर्भउ निर्वैर अकाल मूरत अजूनी सहपंग गुर प्रसाद सलूक साजन तेरे चरण की।
वाहिगुरु जी का खालसा वाहिगुरु जी की फतेह। सतगुरु जी साजी नवाजी गुरु खालसा साध संगत जीओ अंतरयामी पद पावन भगतों अच्छल सतगुर नानक देव महाराज साहब जी राग मारू नूं प्रारंभ करदे हन। पहले घर सुरतार विच बाणी उचारदे ऐ चौप दे चौं चौं पौड़ियां वाले शब्द होणगे आदि विच महामंत्र जो अकाल पुरख वाहिगुरु तों देई द्वारा सतगुरु साहब जी जदों प्रवेश होए सन सचखंड विच गए हन उस वक्त महाराज साहब जी ने अकाल पुरख वाहिगुरू अपरंपर पार ब्रह्म परमेसर नानक गुर मिलिया सोई जीओ मर्यादा अनुसार है तो स्वयं गुरु आप ही गुरु स्वरूप पर उस वे अकाल पुरख वाहिगुरू ने कहा कि तुहानू संसार विच कल्याण वास्ते जीआं दी भेजिया सी आप जी ने प्रचार शुरू किया है कि नहीं आप ने कहा महाराज संसार के अंदर मर्यादा है गुरु धार के उपदेश दिता जा सकता है आप कृपा करो गुरु रूप होके आप उपदेश बख्शो तो सुन के अकाल पुरख वाहिगुरु ने कहा कि तुसी साडी जोत स्वरूप ही हो तुसी गुरु परमेश्वर हो असी पारतम परमेश्वर रूप हां इस प्रकार एको ही जोत रूप हां हर गुरमूर्त एका वरता नानक हर गुर पाया लो असी थानू मंत्र बख्शने जिस करके कुल संसार का भला होवे। ये गोज कथा विच प्रसंग आउंदा है अकाल पुरख वाहिगुरू ने श्री नानक प्रकाश भी जिक्र आया है कि महाराज जी ने उस वेले महामंत्र जो है ये 36 अखर वाला मंत्र गुरु नानक साहब जी नू बख्शिश हुई। सतगुरु नानक देव जी जद बेई दे विचों 30 दिन महाराज साहब इत्थे निकले हन उस वक्त सारिया संगतां जुड़िया दर्शन करने वास्ते नवाब भी आया दौलत खां होर भी बेअंत संगतां हजारां गिनती इकट्ठियां होईयां बेबे नानकी जी दे पासों 3 मेल का कड़ा प्रसाद मारन करवा के घरों मंगवाया बीबी दे समेत होर संगतां भी आईयां आप जी ने उस वक्त साध संगत जी ए कड़ा प्रसाद हजूरी च रख के अरदास करके ए मूल मंत्र सब संगतां जिन्नियां जुड़ियां सी सबना नूं पढ़ाउणा कीता इउं महाराज साहब जी ने अमृत बाणी नूं आरंभ कीता है कुल संसार नूं जो अकाल पुरख वालों वाहिगुरू वालों बख्शिश प्राप्त हुई है वह आदि विच राग दे आरंभ विच गुरु अर्जन साहब जी रखते हैं।
राग मारू महला पहला घर पहला चौक दे एक ओंकार सतनाम
एक अद्वैत रूप परमेश्वर है अद्वैत उन्हूं कहिंदे जो जाति विजाति सुगत भेद रहित होवे जिवें मनुख मनुख की जाति रहे परमेश्वर की जात का होर दूजा कोई नहीं इस करके जाति भेद नहीं है विजाति भेद जिवें बिरछ ते पत्थर वखो वखरे हुंदे है इउं विजाति भेद भी उहदे विच नहीं है इस प्रकार इको अद्वैत रूप परमेश्वर है सुगत भेद होंगे जिम बिरछ दियां डाणियां पत्तर फुल फल वखो वखरे होंगे है इउं सुगत भेद आपदे जिवें अंगां साडे हथ है पैर है हथ जिहड़े हन दूजी चीज नूं पकड़न वास्ते है पैर दूजी चीज तुर के जाण वास्ते है अखां दूजी पदार्थ नूं वेखण वास्ते है कन्न दूजियां गल्लां सुणन वास्ते है नासां होर खुशबू आदकां नूं लैण वालियां हन जवान दूए नूं गल कह के सुनाउण वाली है होर रसां नूं रसना लैण वाली है इउं इंद्रिये जिहड़े हनगे इह सारे सत्संग जी आपके शरीर नूं भावें प्राप्त होए हुए है पर परमेश्वर दे अंदर इंद्रियां जिवें अपने हथ पैर आदक है इस प्रकार गोलकां दी उहनूं लोड़ नहीं इउं सुगत भेद रहित है क्योंकि बिन द्वारे त्रै लोग सवाए बिना इंद्रियां आदक द्वारियां चों केवल सत्ता मात्र रूप होकर सारे लोगों च व्यापक हो रहा है। क्यों ऐसा? जाति विजाति सुगत भेद रहे तो एक है, अथवा देश काल वस्तु प्रशेद रहे तो जो सो एक है। देश करके वह अंत नहीं कि एक मलवई नहीं, मजहल नहीं, वह दुआबिया नहीं, पोठोहारिया नहीं, गुजरातिया नहीं, तन्नी केवदा नहीं, कावल का नहीं, कंधार का नहीं, बलैत का नहीं है। इस प्रकार देश करके उस वाहिगुरू का अंत नहीं है। इस करके के सर्वत्र देश है, वह व्यापक होने करके देश करके उसका अंत नहीं, इस करके अद्वैत है। ते काल समय करके जिन्निया देहां हन कबीर सूर्य चांद के उदे पई सब देह, कोई चंद्रमा दे रात दे निजम च देहां पैदा हुई है, कोई दिन दे चढ़ाव च देहां पैदा हुई है। इस प्रकार ओ परमेश्वर ना तुस बाप ना माए किंतु जाया, जन्म विच नहीं आउंदा, काल करके समय करके पैदा नहीं होया, समय करके ओदा अंत नहीं आउंदा, इस करके नित रहने करके उसका काल करके भी अंत नहीं है। इसे प्रकार सासवी देश व्यापक होने करके अंत नहीं, देशों का देसी नहीं, वह ना मलवई ना मजहल नहीं कहाउंदा, अते समय विच सारे समय च रहण वाला नित रूप होने करके काल करके उसका अंत नहीं आउंदा है। ते वस्तु करके वस्तुआं जिन्नियां ने माया करके हिरन गर्भ बराट ते अभ्याकृत ये तिने वस्तां माया उपाधि करके इस ब्रह्म विच कल्पियां हुई हैं। जीव विच तेजस नावां सुपन वस्ता का अभिमानी, प्राग नावां सुखोप्त वस्ता का अभिमानी, इसे प्रकार बिस नावां जीव जागृत वस्ता का अभिमानी, ये अविद्या करके कल्पियां हुई उहदे विच। इस प्रकार देश काल वस्तु माया की उपाधि दियां कल्पियां हुई अभ्याकृत हिरन गर्भ ते बराट आदिक नहीं है। इसे प्रकार विद्या के कल्पे हुए जड़े हैं तेजस से प्राग के विसनावान जीव, ये भी वस्तुआ नहीं हैं। इन वस्तुओं के भेद प्रशेद तो रहत जड़ा है वो एक है, ऐसा है पार ब्रह्म वाहिगुरु। फिर कैसा ओंकार सतगुरु गोबिंद सिंह साहब ने वचन किए, प्रथमे ओंकार तन कहा ताते पूर जगत तो रहा, ओंकार आग कसनी अनाद, ओ अनादी है आप सारे जग की आप च ओंकार उसने कसन किया है। ओंकार शब्द उचारने करके ओंकार ब्रह्मा उत्पत्त, ओंकार किया जिन चित, ओंकार सहज उपये, ओंकार बेजनिर्मय, इस प्रकार सारी रचना ओंकार शब्द तो किया पसाओ, एको कवा एक वाक दे नाल ही सारा पसारा किया है, माया रूपी पोशाक नाल ही सारा पसारा किया है, कवाई कुफुरने नाल ही सारा पसारा किया, मैं एक तो बहुते होवा। इस प्रकार ओंकार सारिया का प्रकाशक है, ओंकार उत्पाती किया दिन सब राती, सारी सृष्टि पैदा की है, सो ओंकार उसकी आद कसनी है। मुढ़ सब तो मुसलमान कुरान च लिखा कौन शब्द किया है कि पहला कौन शब्द तो सारी सृष्टि पैदा किया है, अते हिंदू ओम कहते हैं बाणी च सतगुरु जी ओंकार शब्द उचारण किया है, ओंकार शब्द उचारने करके सारी सृष्टि रचना हुई है। ओंकार शब्द अर्थ जड़े हैं व्याकरण वाले तो अब धंतु तो मानते हैं, कहते अब धंतु उचारने मत से रख्या करे उसका नाम ओंकार है। अब इसे प्रकार जेड़े काव वाले वह मात्रक शब्द मानते, अकार मुकार उकार पण अर्ध बिंद पहचान, चारों को समुदाय जो ओंकार पछाण। इस प्रकार मात्रक शब्द वाले अकार मुकार उकार ते अर्ध बिंदु चेतन का हिस्सा, इस प्रकार ओंकार नूं काव वाले मानते हैं। सो जेड़े वैष्णव है वह कहते अंगीकार करने वाला होने करके ओंकार है, अते जेड़े होर सैवी हैं वो कहते हैं कि ओंग मंगल रूप होने करके ओंकार नाम है। इसे प्रकार साध संगत जी त्रेठ प्रकार के मत है, उन्होंने त्रेठ प्रकार के मतों वाले ओंग नूं वखो वखरा मनिया है। व्यास जी ने गीता दे लिखा ओंकार बिंदु संयुक्त चायंते योगी जसमन सरासा, ਇਸ ਪ੍ਰਕਾਰ ਓਂਕਾਰ ਸ਼ਬਦ ਦੀ ਪਹਿਲਾਂ ਹੈ ਬ੍ਰਹਮ ਨੇ ਉਚਾਰਨ ਕੀਤਾ ਹੋਇਆ। ਇਹ ਗੀਤਾ ਦੇ ਪ੍ਰਮਾਣ ਅਨੁਸਾਰ ਵਿਆਸ ਜੀ ਨੇ ਗੀਤਾ ਬਣਾਈ ਹੈ, ਉਹਨਾਂ ਨੇ ਵੀ ਇਹੋ ਲਿਖਿਆ ਹੈ। ਸੋ ਗੁਰੂ ਮਹਾਰਾਜ ਸਾਹਿਬ ਓਂਕਾਰ ਸ਼ਬਦ ਉਚਾਰਨ ਕਰਦੇ ਹਨ। ਸਾਰਿਆਂ ਦਾ ਜੋ ਪ੍ਰਕਾਸ਼ਕ ਹੈ ਗੁਰੂ ਸੰਕੇਤ ਦੇ ਅੰਦਰ ਹੈ, ਇਹ ਸਾਰਿਆਂ ਦਾ ਜਿਹੜਾ 63 ਪ੍ਰਕਾਰ ਦਾ ਵਾਰ ਸੀ, ਕੋਈ ਤ੍ਰਿਵਿਊ ਰੂਪ ਕਰਕੇ ਮੰਨਦੇ ਸੀ, ਕੋਈ ਤ੍ਰਿਲਿੰਗ ਕਰਕੇ ਮੰਨਦੇ ਸੀ, ਕੋਈ ਤ੍ਰਿਮੂਰਤ ਕਰਕੇ ਮੰਨਦੇ ਸੀ, ਇਹ ਕੋਈ 4.5 ਮਾਤਰਾ ਦਾ ਮੰਨਦੇ ਹੈ, ਕੋਈ 3.5 ਮਾਤਰਾ ਦਾ ਮੰਨਦੇ ਹੈ। ਇਹਨੂੰ ਭੇਦ ਸਨ ਜਿਹੜੇ 63 ਪ੍ਰਕਾਰ ਦੇ, ਸਾਰਿਆਂ ਦਾ ਭੇਦ ਚੱਕਣ ਵਾਸਤੇ ਏਕਾਰ ਚਲਾਇਆ ਕਿ ਇੱਕ ਅਦਵੈਤ ਦਾ ਜਿਹੜਾ ਇੱਕ ਹੈ ਓਂਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਨਾਮ
ਫਿਰ ਉਹ ਕੈਸਾ ਸਤ ਸੱਤਾ ਮਾਤਰ ਹੈ, ਸਾਰਿਆਂ ਦੇ ਅੰਦਰ ਉਹਦੀ ਸੱਤਾ ਚੱਲ ਰਹੀ ਹੈ। ਤੇ ਸਤਨਾਮ ਸੱਚ, ਆਪ ਸੱਚ, ਜੁਆਰ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਕਿਉਂ ਤਿੰਨਾਂ ਕਾਲਾਂ ਤ੍ਰੇਈ ਕਾਲ ਵਾਦ ਤੰਗ ਸਤੱਤੰ, ਜੋ ਤਿੰਨਾਂ ਕਾਲਾਂ ਚ ਨਾਸ ਨੀ ਹੁੰਦਾ ਉਹਨੂੰ ਸੱਚ ਕਹੀਦਾ। ਇਹ ਸਰੂਪ ਲੱਖਣ ਹੈ ਉਸ ਪਰਮੇਸ਼ਰ ਦੇ। ਸਰੂਪ ਲੱਖਣ ਜਿਹੜੇ ਹੁੰਦੇ ਹਨ ਸਾਧ ਸੰਗਤ ਜੀ, ਉਹ ਸਦਾ ਉਹੋ ਹੀ ਸਰੂਪ, ਜਿਵੇਂ ਚੂਨੇ ਕਾ ਜਿਵੇਂ ਮੰਦਰ ਹੋਵੇ, ਉਸ ਦਾ ਸਰੂਪ ਲੱਖਣ ਹੁੰਦਾ ਹੈ। ਤੇ ਚੂਨੇ ਕਾ ਹੋਰ ਮੰਦਰ ਵੇਖ ਕੇ ਕਿਸੇ ਨੂੰ ਪੁੱਛਿਆ ਵੀ ਦੇਵਦਾਤਾ ਮੰਦਰ ਕੌਣ ਹੈ, ਕਹਿਣ ਵਾਲਾ ਕਿਹਾ ਜਿਸਦੇ ਉੱਤੇ ਕਾਂ ਬੈਠਾ ਹੈ। ਇਸ ਪ੍ਰਕਾਰ ਕਾਂ ਹਰ ਵਕਤ ਨਹੀਂ ਬੈਠਾ ਰਹਿੰਦਾ, ਹੋਰਨਾਂ ਮੰਦਰਾਂ ਤੋਂ ਵੱਖਰਾ ਜਣਾ ਗਿਆ ਉਹ ਮੰਦਰ ਦੇ ਤਾਂ। ਇਸੇ ਪ੍ਰਕਾਰ ਉਸ ਪਰਮੇਸ਼ਰ ਦਾ ਸੱਤ ਸਰੂਪ ਜੋ ਪਰਮੇਸ਼ਰ ਹੈ, ਨਾਮ ਪ੍ਰਸਿੱਧ ਹੈ ਸਾਰੀ ਦੁਨੀਆਂ ਚ, ਇਹ ਸਰੂਪ ਲੱਖਣ ਹਨਗੇ। ਅਤੇ ਕਰਤਾ ਜਿਹੜਾ ਸ਼ਬਦ ਹੈ
ਸਤਨਾਮ, ਕਰਤਾ ਪੁਰਖ
ਸਾਰੇ ਜਗਤ ਨੂੰ ਕਰਨ ਵਾਲਾ ਹੈ, ਤੇ ਫਿਰ ਪੁਰਖ ਪੂਰਨ ਹੈ ਸਾਰਿਆਂ ਥਾਵਾਂ ਚ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਸਾਰੀ ਸ੍ਰਿਸ਼ਟੀ ਇਸਤਰੀਆਂ ਵੀ ਨੇ ਆਈ ਹੈ, ਇੱਕ ਪੁਰਖ ਪਰਮੇਸ਼ਵਰ ਆਪ ਹੀ ਹੈ। ਇਸ ਪ੍ਰਕਾਰ ਤੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਪੁਰਸ਼ਾਰਥ ਦੇਣ ਵਾਲਾ ਹੈ, ਅਤੇ ਪੁਰ ਪੂਰਨ ਹੈ, ਖੈ ਆਕਾਸ਼ ਦੀ ਨਿਆਈ ਸਾਰਿਆਂ ਥਾਵਾਂ ਚ।
ਨਿਰਭਉ
ਭੈ ਨੀ ਉਹਨੂੰ ਕਿਸੇ ਦਾ, ਭੈ ਤੋਂ ਰਹਿਤ ਹੈ, ਸਾਰੀ ਸ੍ਰਿਸ਼ਟੀ ਭੈ ਵਿੱਚ ਹੈ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਰ, ਸਾਰੇ ਭੈ ਵਿੱਚ ਹਨ, ਬਾਕੀ ਦੇ ਜਿੰਨੇ ਹਨ ਧੂੜ ਦੇ ਕਿਣਕਿਆਂ ਦੀ ਨਿਆਈ, ਇੱਕ ਨਿਰਭਉ ਪਰਮੇਸ਼ਵਰ ਆਪ ਹੈ। ਫਿਰ ਕੈਸਾ ਨਿਰਵੈਰ, ਵੈਰ ਤੋਂ ਰਹਿਤਾ ਉਹਦਾ ਕਿਸੇ ਨਾਲ ਵੈਰ, ਨਿਰਭਉ ਕਲਿਆਣ ਸਰੂਪ ਹੈ, ਨਿਰਭਉ ਨਿਰਭਉ ਸਰੂਪ। ਭਉ ਸ਼ਬਦ ਜਿਹੜਾ ਹੈ, ਆਰੀਆਂ ਨੇ ਸਤਿਆਰਥ ਪ੍ਰਕਾਸ਼ ਵਿੱਚ ਸ਼ੰਕਾ ਕੀਤੀ ਹੈ ਕਿ ਨਿਰਭਉ ਸ਼ਬਦ ਚਾਹੀਦਾ, ਨਿਰਭੈ ਕੋਈ, ਉਹਨਾਂ ਨੇ ਆਸਾ ਵੀ ਵਾਰ ਦਾ ਪਾਠ ਨਹੀਂ ਕੀਤਾ ਹੋਣਾ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ, ਚਲਤਨਾ, ਕਿੰਨੇ ਨਿਰਭੈ ਸ਼ਬਦ ਵਰਤੇ ਹਨ। ਇਹ ਭੈ ਬਹਿ ਵਚਨ, ਜਿਹੜੇ ਬਹਿ ਕਹਿਣੇ ਸੀ ਉੱਥੇ ਬਹਿ ਵਚਨ ਵਰਤਿਆ ਹੈ। ਭਉ ਸ਼ਬਦ ਇੱਕ ਵਚਨ ਹੈ, ਇੱਥੇ ਬ੍ਰਹਮ ਦਾ ਵਾਚਕ ਹੈ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਨਾਨਕ ਨਿਰਭਉ ਨਿਰੰਕਾਰ ਸਚੇਤ, ਇੱਕ ਵਾਕ ਬਣਾਇਆ ਬ੍ਰਹਮ ਦਾ ਜਨਾਇਕ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਨਿਰਭੈ ਸ਼ਬਦ ਤੋਂ ਅਗਿਆਤ ਨਹੀਂ ਸਨ, ਉਹਨਾਂ ਦੇ ਬਖਸ਼ੇ ਹੋਏ ਸਾਰੇ ਨਾਮ ਹਨ, ਸਾਰਿਆਂ ਗਿਆਤਾਂ ਦੇ ਦੇਣ ਵਾਲੇ ਹੈ। ਉਹ ਨਿਰਭਉ ਸਰੂਪ ਹੈ, ਭੈ ਤੋਂ ਰਹਿਤ ਹੈ।
ਨਿਰਭੈ
ਮਹਿੰਦਰ ਸਿੰਘ ਜੀ ਕੰਬਾਲੇ ਦੇ ਹੋਏ ਹੈ, ਉਹਨਾਂ ਸੱਤਿਆਰਥ ਪ੍ਰਕਾਸ਼ ਦੇ ਵਿੱਚ ਜਿਹੜੇ ਇਨ ਸੰਸਕ੍ਰਿਤ ਦਿਆਨੰਦ ਸ੍ਰਿਸ਼ਟੀ ਨੂੰ ਬੋਲੀ, ਉਹਦਾ ਬੜਾ ਖੰਡਨ ਕੀਤਾ ਕਿ ਤੁਹਾਡੇ ਆਹ ਸ਼ਬਦ ਦਿਆਨੰਦ ਸ੍ਰਿਸ਼ਟੀ ਦੇ ਸੰਸਕ੍ਰਿਤ ਕਿਹੜੀ ਚੋਂ ਕੱਢ ਕੇ ਲਿਆਏ ਹੋ। ਫਿਰ ਸਾਰੇ ਆਰੀਏ ਢਿੱਲੇ ਹੋਏ ਸੀ, ਪੰਡਿਤ ਕਰਤਾਰ ਸਿੰਘ ਜੀ ਨੇ ਖੜੇ ਖਾਲਸੇ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਦੀ ਮਿੱਟੀ ਪਲੀਤ ਕੀਤੀ ਹੈ, ਜਿਵੇਂ ਜਿਵੇਂ ਇਹਨਾਂ ਨੇ ਮਹਾਰਾਜ ਸਾਹਿਬ ਦੇ ਸ਼ਬਦਾਂ ਤੇ ਸ਼ੰਕਾ ਕੀਤੀਆਂ ਸਨ। ਸੋ ਨਿਰਭਉ ਸ਼ਬਦ ਵੀ ਚਾਹੀਦਾ ਹੈ। ਸਤਿਗੁਰੂ ਜੀ ਨੇ ਜੋ ਵਾਕ ਕਹੇ ਉਹ ਸੱਚੇ ਹਨ, ਇਹ ਉਲਟ ਜਿਹੜੇ ਕਰਨ ਵਾਲੇ ਹੈ। ਇੱਕ ਵਾਕ ਕਹਿਣਾ ਸੀ ਬ੍ਰਹਮ ਦਾ ਵਾਕ, ਕਿ ਇਸ ਕਰਕੇ ਨਿਰਭਉ ਸ਼ਬਦ ਵੀ ਜਾ ਰਿਹਾ ਹੈ।
ਨਿਰਵੈਰ
ਕੈਸਾ ਨਿਰਵੈਰ, ਵੈਰ ਤੋਂ ਰਹਿਤ ਹੈ, ਸਾਰਿਆਂ ਦੇ ਵੈਰ ਤੋਂ ਰਹਿਤ, ਵੈਲ ਪਾਈਆਂ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦੀ ਵੈਲ ਪਾਈ ਨੀ ਉਹਦੀ, ਵੈਰ ਨੀ ਕਿਸੇ ਨਾਲ, ਸਾਰਿਆਂ ਦਾ ਆਤਮਾ ਹੋਣੇ ਕਰਕੇ ਅੰਕੁਲ ਲਾਇਆ ਹੈ ਨਿਰਵੈਰ ਸ਼ਬਦ ਨੂੰ ਵੀ।
ਅਕਾਲ ਮੂਰਤ,
ਇਹ ਕੈਸਾ ਸਰੂਪ ਹੈ, ਅਕਾਲ ਮੂਰਤ, ਕਾਲ ਤੋਂ ਰਹਿਤ ਹੈ, ਮੂਰਤ ਸਰੂਪ ਉਸ ਪਰਮੇਸ਼ਵਰ ਦਾ। ਮੂਰਤ ਹਸਤੀ ਦਾ ਨਾਮ ਹੈ, ਸਰੂਪ ਦਾ ਨਾਮ ਹੈ, ਕਾਲ ਤੋਂ ਰਹਿਤ ਸਰੂਪ ਹੈ।
ਅਜੂਨੀ
ਇਹਨਾਂ ਨੂੰ ਮੁਸਲਮਾਨਾਂ ਦੇ ਕਲਮੇ ਤੇ ਵੀ ਸ਼ੰਕਾ ਕੀਤੀਆਂ ਨੇ, ਜਿਸ ਦੇ ਕਲਮੇ ਤੇ ਸ਼ੰਕਾ ਨੇ ਕੀਤੀਆਂ ਕਿ ਬਿਸਮਿਲਲਾ ਸ਼ੁਰੂ ਕਰ ਦੇਣਾ ਰੱਬ ਦੇ ਨਾਲ ਦੂਜਾ ਇਹਨਾਂ ਜਿਹੜਾ ਉਹ ਕਹਿੰਦਾ, ਇਸ ਪ੍ਰਕਾਰ ਦੀਆਂ ਸ਼ੰਕਾ ਕੀਤੀਆਂ ਹਨ। ਰਹਿ ਵਿਚਾਰ ਕਿਸੇ ਮਤ ਵਾਲੇ ਤੋਂ ਗੁਰਮਤਿ ਉੱਤੇ ਸ਼ੰਕਾ ਕਰਨ ਵਾਲਿਆਂ ਨੂੰ ਮਹਾਤਮਾ ਨਿਰੁੱਤਰ ਕੀਤਾ ਹੈ, ਉਹਨਾਂ ਦੀ ਚੰਗੀ ਤਰ੍ਹਾਂ ਮਿੱਟੀ ਪਲੀਤ ਕੀਤੀ ਹੈ ਜੋ ਸ਼ੰਕਾ ਕਰਨ ਵਾਲੇ ਸਨ।
ਅਜੂਨੀ
ਅਤੇ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹਸਤੀ ਹੈ ਉਸ ਬ੍ਰਹਮ ਦੀ।
ਅਜੂਨੀ
ਇਹ ਅਜੂਨੀ ਜਨਮਾਂ ਸਰੂਪ ਹੈ ਉਹ ਪਰਮੇਸ਼ਰ, ਜੰਮਣ ਮਰਨ ਵਿੱਚ ਨਹੀਂ ਆਉਂਦਾ ਹੈ। ਉਹਨਾਂ ਨੇ ਕਿਹਾ ਗੁਰੂ ਨਾਨਕ ਸਾਹਿਬ ਸੰਸਕ੍ਰਿਤ ਨਹੀਂ ਸੀ ਪੜ੍ਹੇ ਹੋਏ, ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨੂੰ ਜਦੋਂ ਸਾਹਮਣੇ ਰੱਖਿਆ ਫਿਰ ਸੰਸਕ੍ਰਿਤ ਵਾਲਿਆਂ ਨੂੰ ਵੀ ਕੰਨ ਫੜਨੇ ਪਏ।
ਸਹਿਪੂ
ਸੁਤੇ ਪ੍ਰਕਾਸ਼ ਸਰੂਪ ਹੈ, ਅਜਨਮਾ ਹੈ, ਜੂਨਾਂ ਵਿੱਚ ਨਹੀਂ ਆਉਂਦਾ ਹੈ। ਸੁਤੇ ਪ੍ਰਕਾਸ਼ ਚੰਦ ਸੂਰਜ ਆਦਿਕਾਂ ਦਾ ਵੀ ਪ੍ਰਕਾਸ਼ਕ ਹੈ, ਸੈਂਕੜੇ ਸਿੱਧੀਆਂ ਨੂੰ ਭੰਨਣ ਵਾਲਾ ਹੈ।
ਗੁਰ ਪ੍ਰਸਾਦ
ਗੁਰੂ ਸਰੂਪ ਹੈ ਉਹ ਸਾਰਿਆਂ ਦਾ, ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵ ਮਹੇਸ਼ਵਰਾ, ਗੁਰੂ ਸਾਖਿਆਤ ਕਾਰ ਬਹੁ ਕਸਮੇ ਸ੍ਰੀ ਗੁਰੂ ਦੇਵ ਨੂੰ ਹੈ। ਸਾਰਿਆਂ ਦੇ ਅੰਦਰ ਗੁਰ ਗੀਰ ਸ਼ਬਦ ਤੋਂ ਬਣਿਆ ਹੈ, ਗਿਰ ਸ਼ਬਦ ਸਨ, ਗਿਰ ਧੰਤੂ ਅਨੁਸਾਰ ਸੰਗੀ ਨਿਗਲਣ ਦਾ ਨਾਮ ਹੈ, ਜੋ ਗਿਆਨ ਨੂੰ ਨਿਗਲਣ ਵਾਲਾ ਹੈ। ਅਤੇ ਗਿਰ ਨਾ ਪਹਾੜ ਦਾ, ਪਹਾੜ ਵੀ ਨਹੀਂ ਜੋ ਅਚਲ ਹੈ, ਗਿਰ ਨਾ ਵੱਡੇ ਦਾ ਹੈ, ਵੱਡਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ, ਗਿਰ ਨਾ ਬਾਣੀ ਦਾ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤਾਪ ਗੁਰੂ ਨਿਸਾਰੇ। ਇਉਂ ਬੇਸ਼ਬ ਧੰਤੂ ਤੋਂ ਇਉਂ ਚਾਰ ਅਰਥ ਬਣਦੇ ਹਨ। ਇਸ ਪ੍ਰਕਾਰ ਉਹ ਗੁਰੂ ਹੈ ਸਾਰਿਆਂ ਦਾ ਚੇਤਨ ਸਰੂਪ, ਪ੍ਰਸਾਦ ਨੰਦ ਰੂਪ ਹੈ, ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਉਸ ਨੂੰ ਵਾਸੂ ਨਿਰਦੇਸ਼ ਨੂੰ ਮੰਗਲ ਉਚਾਰਨ ਕਰਕੇ ਬਾਣੀ ਅੱਗੇ ਬਾਹਰ ਆਰੰਭ ਕਰਦੇ ਹਨ।
ਸਲੋਕ ਸਾਜਨ ਤੇਰੇ ਚਰਨ ਕੀ,
ਸਾਜਨ ਤੇਰੇ ਚਰਨ ਕੀ, ਅਕਾਲ ਪੁਰਖ ਦੇ ਸਨਮੁਖ ਬੇਨਤੀ ਹੈ। ਫਿਰ ਸੱਜਣਾ ਅਕਾਲ ਪੁਰਖ ਵਾਹਿਗੁਰੂ, ਸਲੋਕ ਜਸ ਰੂਪ, ਸਲੋਕ ਚੰਨ ਦਾ ਨਾਮ ਹੈ, ਸੰਸਕ੍ਰਿਤ ਦੀ 32 ਅੱਖਰਾਂ ਦਾ ਹੁੰਦਾ, ਗੁਰੂ ਸਾਹਿਬ ਦੇ ਕਈ ਦੋਹਰਿਆਂ ਦੀ ਨਿਆਈ ਹੈ, ਕਈ ਮਹਾਰਾਜ ਸਾਹਿਬ ਦੇ ਸੁਤੰਤਰ ਸਲੋਕ ਹੈ, ਕਈ ਸੁਰਖਿਆ ਦੀ ਨਿਆਈ ਹਨ, ਕਈ ਦੱਖਣਿਆਂ ਦੀ ਨਿਆਈ ਹਨ। ਇਉਂ ਇਹ ਸਵੈ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਉਪਦੇਸ਼ ਹੈ ਹਜ਼ੂਰ ਉਚਾਰਦੇ ਹਨ।
ਸਾਜਨ ਤੇਰੇ ਚਰਨ,
ਇਹ ਸੱਜਣ ਪਿਆਰੇ ਅਕਾਲ ਪੁਰਖ ਆਪਦੇ ਚਰਨ ਜੋ ਪੂਜਨੀਕ ਸਰਗਮ ਸਰੂਪ ਦੇ ਹਨ, ਅਤੇ ਚਰਨ ਜੋ ਅੱਧ ਸ਼ਾਨ ਸਰੂਪ ਹੋ ਆਪ
ਹੋਏ ਰਹਾ ਸਦ ਧੂ
ਸਦਾ ਮਹਾਰਾਜ ਸਾਹਿਬ ਧੂੜੀ ਬਣੇ ਰਹੀਏ ਆਪ ਕੇ ਚਰਨਾ ਕਮਲਾਂ ਦੀ, ਐਸੀ ਕਿਰਪਾ ਦ੍ਰਿਸ਼ਟੀ ਕਰੋ।
ਨਾਨਕ ਸਰਨ ਤੁਹਾਰੀਆ,
ਪਾਤਸ਼ਾਹ ਨੇ ਵੀ ਪਹਿਲਾਂ ਗੁਜਰੀ ਦੀ ਵਾਰ ਵਿੱਚ ਸਲੋਕ ਉਚਾਰਨ ਕੀਤੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਆਪ ਜੀ ਕੀ ਸ਼ਰਨ ਹੈ,
ਸਦਾ ਹਜੂਰ
ਆਪ ਐਸੀ ਕਿਰਪਾ ਕਰੋ, ਆਪ ਨੂੰ ਹਜੂਰ ਨੇੜੇ ਤੋਂ ਨੇੜੇ ਸਦਾ ਵੇਖਦੇ ਰਹੀਏ, ਸਦਾ ਸਾਹਮਣੇ ਤੱਕਦੇ ਰਹੀਏ। ਹੇ ਮਹਾਰਾਜ ਤੇ ਜਾਵੀ ਦਰ ਪੇਸ਼ ਤੂੰ ਮਨੀ, ਮੇਰੇ ਦਰ ਅੰਦਰ ਵੀ ਪੇਸ਼ ਅੱਗੇ ਵੀ ਆਪ ਹੀ ਹੋਏ ਮੇਰੇ ਵਾਹਿਗੁਰੂ, ਇਉਂ ਹਾਜ਼ਰ ਨਾਜ਼ਰ ਵੇਖੀਏ, ਆਪ ਨੂੰ ਸਦਾ ਨੇੜੇ ਵੇਖੀਏ।
ਸ਼ਬਦ ਪਿੱਛੋਂ ਰਾਤੀ ਸਦੜਾ,
ਇਹ ਸ਼ਬਦ ਸਾਹਿਬ ਸਿੰਘ ਜੀ, ਪਿਤਾ ਕਾਲੂ ਜੀ ਜਦੋਂ ਬਿਰਧ ਅਵਸਥਾ ਹੋ ਗਈ, ਗੁਰੂ ਮਹਾਰਾਜ ਸਾਹਿਬ ਦੇ ਸੰਤਾਂ ਚੋਂ ਵਿਚਰਦੇ ਆਏ, ਉਸ ਵੇਲੇ ਬਾਬਾ ਕਾਲੂ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਜਿੱਥੇ ਤੁਸੀਂ ਸਾਰੇ ਜਗਤ ਨੂੰ ਤਾਰ ਕੇ ਆਏ ਹੋ, ਉੱਥੇ ਸਾਡੀ ਵੀ ਕਲਿਆਣ ਕਰੋ। ਮਾਤਾ ਨੂੰ ਤਾਂ ਉਪਦੇਸ਼ ਦੇ ਕੇ ਆਖਾਂ ਦੀਆਂ ਵਿਸਰੇ ਮਰਜਾਵ ਦੁਆਰਾ ਨਿਹਾਲ ਕੀਤਾ ਸੀ, ਹੁਣ ਪਿਤਾ ਜੀ ਨੂੰ ਵੀ ਉਪਦੇਸ਼ ਬਖਸ਼ਦੇ ਹਨ ਸੱਚੇ ਪਾਤਸ਼ਾਹ। ਤੇ ਇੱਕ ਦਿਨ ਪਿਤਾ ਜੀ ਸ਼ਰਾਧ ਕਰ ਰਹੇ ਸਨ, ਸ਼ਰਾਧ ਕਰਦਿਆਂ ਨੂੰ ਵੇਖ ਕੇ ਮਹਾਰਾਜ ਨੇ ਕਿਹਾ, ਇਕੱਠ ਕਿਹਾ ਜਿਹਾ ਹੋਇਆ ਹੋਇਆ ਹੈ। ਉਸ ਵੇਲੇ ਪਿਤਾ ਜੀ ਨੇ ਕਿਹਾ ਕਿ ਮਹਾਰਾਜ ਆਪਣੇ ਬਜ਼ੁਰਗ ਸਾਡੇ ਪਿਤਾ ਸ਼ਿਵ ਰਾਮ ਦਾ ਮਹਾਰਾਜ ਜੀ, ਇਹ ਸ਼ਰਾਧ ਅਸੀਂ ਕਰਦੇ ਹਾਂ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਕਿਹਾ, ਸ਼ਰਾਧ ਉਹਨਾਂ ਨੂੰ ਕਰਨੇ ਚਾਹੀਦੇ ਜਿਹਨਾਂ ਦੇ ਪਿਤਰ ਪਈ ਅਜੇ ਪਿਤਰ ਲੋਕ ਵਿੱਚ ਜਾਂ ਸਵਰਗ ਲੋਕ ਆਦਿ ਚ ਹੋਣ, ਜਿਨ੍ਹਾਂ ਦੇ ਪਿਤਰ ਸੱਚਖੰਡ ਵਿੱਚ ਪਹੁੰਚ ਚੁੱਕੇ ਹੋਣ, ਉਹਨਾਂ ਨੂੰ ਸ਼ਰਾਧ ਕਰਨ ਦੀ ਕੀ ਲੋੜ ਹੈ। ਜਦੋਂ ਇਹ ਬਚਨ ਕਹੇ, ਬਾਬਾ ਕਾਲੂ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਦਿਖਾ ਦਿਓ, ਇਹ ਫੇਰ ਮੈਨੂੰ ਸੱਚ ਆਵੇਗਾ। سن کے مارے کہنے چنگا اتنے ہی بیٹھے ہی چنکے کی بیٹھے اکھا نیچے جب اکھا نیچیاں تو اس نے بیکنٹھ کے درشن کرائے سارے پتر اٹھ کے ملے ستکار دینا کہنے تن بابا کالو تیرا جنم ہے تیرے گھر گرو نانک صاحب جی نے اتار تاریا ہے کہنے لگے تھی کدو کدے اس بیکنٹھ جا کے وسے ہو کہ جدوں کے گرو نانک صاحب جی تیرے گھر پرگٹ ہوئے ہے اس دن تو سارے کرم مٹ گئے سانو بیکنٹھ واسا ملے سچ کھنڈ واسی ہو گئے ہیں
سن کے بابے کالو کا چت پرچ گیا سونا استھان ویخ کے بھی میں بھی ہوں اتے ہی بیٹھا رہا سدگرو جی نے جان لیا انتر جانتا نہ کہ پتا کا چت پرچ گیا ہے اس ویلے ہاتھ نہ ٹمب کے پتا جی نے اکھان کلائیاں کہنے لگے مارا مینو تو اسی آنند چی پہنچا دیو کرپا کرو مہاراج جی نے کہا اس ویلے پتا جی تھوڑی تھوڑے جی مہینے عمر ہے وہ آج ان اپنے پو کے اتے ہی تھی جا پہنچو گے پھر مارا میں کی کرتب کریا کراں سن کے اپدیش گرو صاحب جی اس ویلے دندے ہیں پتا دے تائیں سبد ناؤں اپدیش دا ہے سرشت بد کتھن کرتے ہیں
پچھو راتی سدڑا
اے پتا جی پچھلی رات اٹھ کے اے سدڑا حکم ہے پرمیسر دا پچھلی رات پچھلی رات جاگنا نام دانش نام بڑھائے پچھلی رات جاگن دا واحگرو دا حکم ہے پچھلی رات جدو رہ جاوے اس ویلے جاگنا ہے آگیا ہے پرمیشور دی جا کے کی کرنا ہے
نام خصم کالے
پرمیشور دا نام لینا چاہیے اٹھ کر کے پچھلی رات جا کر کے اے واحگرو دا صدرا حکم ہے پتا جی مارا پچھلی رات کہ گئی ہے مارا کہندے چواں یوگا وچوں کل یوگ دا جڑا سماں ہے اے چوتھا یوگ ہے اے بھی کل یوگ دا سماں ایک پچھلی رات ہے اتے 84 لاکھ جیون وچوں جڑا منکھا جنم ملیا اے بھی پچھلی رات ہے اسی پرکار رات دا جویں چوتھا پہر پچھلی رات پہر ہوندا رات ہوندی ہے اسی پرکار عمر دا بھی چوتھا پہر جڑا گرد وستا ہے اے بھی چوتھا پہر ہے پچھلی رات ہے اس پرکار 84 لاکھ جیون پو کے منکھا جنم بھی اے پچھلی رات سانو پراپت ہوئی زندگی پراپت ہوئی ہے اس وچ
نام خصم کالے
اس پرکار پچھلیاں راتاں واپس ذکر ہے نام خصم اکال پرکھ دا لینا کرو کسے پرکار آرس نہ کرو دلدر نو چھڈ کے پچھلی رات اٹھ کے مارے دے نام دا اچارن کرو
کیمے چھتر سرائے
جڑے مارا نام جپدے انہاں نوں کیڑی کیڑی چیز ملدی ہے ਤਾਂ ਸੁਣ ਕੇ ਮਾਰੇ ਕਹਿੰਦੇ ਨੇ ਹੇ ਪਿਤਾ ਜੀ
ਖੇਮੇ ਛਤਰ ਸਰਾਏ ਤੇ
ਉਹਨਾਂ ਵਾਸਤੇ ਖੇਮੇ ਤੰਬੂ ਤੇ ਛਤਰ ਸਿਰ ਦੇ ਉੱਤੇ ਸਰਾਏ ਤੇ ਕਨਾਤਾਂ ਉਹਨਾਂ ਦੇ ਵਾਸਤੇ
ਜਿਸ ਨਾ ਰਥ ਪੀੜੇ
ਤੇ ਰਥ ਜਿਹੜੇ ਹੈ ਪੀੜੇ ਹੋਏ ਜੋੜੇ ਹੋਏ ਘੋੜਿਆਂ ਦੇ ਨਾਲ ਦਿਸਦੇ ਉਹਨਾਂ ਦੀਆਂ ਸਵਾਰੀਆਂ ਵਾਸਤੇ ਇਸ ਪ੍ਰਕਾਰ ਮਾਰੇ ਦੇ ਨਾਮ ਜਪਣ ਵਾਲਿਆਂ ਨੂੰ ਇਹ ਸਾਰੀਆਂ ਚੀਜ਼ਾਂ ਪਰਲੋਕ ਦੇ ਰਾਹ ਵਿੱਚ ਮਿਲਦੀਆਂ ਹਨਗੀਆਂ ਉਹਨਾਂ ਦੀ ਸਵਾਰੀ ਵਾਸਤੇ ਸੁੱਖ ਵਾਸਤੇ ਇਸੇ ਪ੍ਰਕਾਰ ਖੇਮੇ ਖੇਮਾ ਦੇ ਤੰਬੂ ਮਿਲਦੇ ਹਨ ਅਤੇ ਛਤਰ ਜਸ ਰੂਪੀ ਛਤਰ ਝੂਲਦੇ ਹੈ ਸਰਾਜ ਤੇ ਕਰਨਾ ਮੇਤਰੀ ਮੁੱਤਾ ਰੂਪੀ ਕਨਾਤਾਂ ਮਿਲਦੀਆਂ ਹਨ ਦਿਸਣ ਰਥ ਪੀੜੇ ਰਥ ਕੌਣ ਹੈ ਮੰਨਣ ਰੂਪ ਤੇ ਘੋੜੇ ਕੌਣ ਹਨਗੇ ਜਿਹੜੇ ਸਰਵਣ ਰੂਪ ਤੇ ਨਿਧਿਆਸਨ ਰੂਪ ਹਾਥੀ ਹੈ ਇਸ ਪ੍ਰਕਾਰ ਤੇ ਸੁਖ ਪਾਲਕੀਆਂ ਜਿਹੜਾ ਤਤੁੰਗ ਦਾ ਸੋਧਨ ਰੂਪ ਇਸ ਪ੍ਰਕਾਰ ਦਿਸਣ ਰਥ ਪੀੜੇ ਰਥ ਸਰਵਣ ਮੰਨਣ ਰੂਪੀ ਰਥ ਮੰਨਣ ਰੂਪੀ ਤੇ ਪੀੜੇ ਹੋਏ ਘੋੜੇ ਉਹਨਾਂ ਜੋੜੇ ਹੋਏ ਜਿਹੜੇ ਹਨ ਇਹ ਸਰਵਣ ਰੂਪ ਤੇ ਰਥ ਮੰਨਣ ਰੂਪ ਇਸੇ ਪ੍ਰਕਾਰ ਐਰਾ ਪਰ ਹਾਥੀਆਂ ਦੀ ਨਿਆਈ ਉਹਨਾਂ ਦੇ ਤਾਂ ਹੀ ਨਿਧਿਆਸਨ ਰੂਪ ਤੇ ਸੁਖ ਬਾਲਕਿਆਂ ਦੀ ਨਿਆਈ ਤਤੁੰਗ ਦਾ ਸੋਧਨ ਰੂਪ ਇਹ ਸਵਾਰੀਆਂ ਉਹਨਾਂ ਦੇ ਤਾਂ ਹੀ ਸੁਰਤੀ ਦੇ ਸਵਾਰ ਹੋਣ ਵੇਲੇ ਦਿਸਦੀਆਂ ਹਨ ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਮਹਾਰਾਜ ਕਹਿੰਦੇ ਹਨ
ਜਿਨੀ ਤੇਰਾ ਨਾਮ ਧਿਆਇਆ
ਜਿਨ੍ਹਾਂ ਨੂੰ ਹੇ ਪਰਮੇਸ਼ੁਰ ਤੇਰੇ ਨਾਮ ਹੇ ਪਿਤਾ ਜੀ ਕਿਸ ਪਰਮੇਸ਼ੁਰ ਦਾ ਨਾਮ ਜਿਨ੍ਹਾਂ ਜਿਨ੍ਹਾਂ ਪੁਰਖਾਂ ਨੇ ਧਿਆਉਣਾ ਕੀਤਾ ਹੈ
ਸੱਦ ਮਿਲੇ
ਉਹਨਾਂ ਨੂੰ ਸੱਦ ਕੇ ਬੁਲਾ ਕੇ ਮਿਲ ਜਾਂਦੀਆਂ ਇਹ ਚੀਜ਼ਾਂ ਹਾਕ ਮਾਰ ਕੇ ਬੁਲਾ ਕੇ ਦਿੱਤੀਆਂ ਜਾਂਦੀਆਂ ਕਿ ਆਓ ਇਹਨਾਂ ਦੇ ਸਵਾਰ ਹੋਵੋ ਤੈਨੂੰ ਕੋ ਸੱਦ ਮਿਲੇ ਉਹਨਾਂ ਨੂੰ ਸਦਾ ਹੀ ਮਿਲਦੀਆਂ ਹਨ ਸਭ ਸੀਗਰ ਮਿਲਦੀਆਂ ਹਨ ਉਹਨਾਂ ਦੇ ਤਾਂ ਸੈਂਕੜੇ ਪਦਾਰਥ ਮਿਲਦੇ ਹਨ।
ਬਾਬਾ ਮੈਂ ਕਰਮਹੀਣ ਕੂੜਿਆ,
ਪਿਤਾ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਦੇ ਅੱਗੇ, ਤਾਂ ਮਹਾਰਾਜ ਕਹਿੰਦੇ ਬਾਬਾ ਜੀ ਪਿਤਾ ਜੀ ਵਾਹਿਗੁਰੂ ਅੱਗੇ ਅਰਦਾਸ ਕਰੋ, ਇਉਂ ਕਹੋ
ਬਾਬਾ ਮੈਂ ਕਰਮਹੀਣ ਕੂੜਿਆ।
ਹੇ ਬਾਬਾ ਪਿਤਾ ਪਰਮੇਸ਼ਵਰ ਅੰਤਰਯਾਮੀ ਸਰਬ ਕੇ, ਹੇ ਇੱਛਾ ਇਸੇ ਪ੍ਰਕਾਰ ਸਕਾਮੀ ਪੁਰਖ, ਇੱਛਾ ਪੈਸੀ ਉਤ ਰਹਿਤ ਬਾਬਾ ਕਾ ਪਾਂਬੜ ਤੇ ਵਿਸ਼ਈਆਂ ਤੋਂ ਵੱਡੇ ਜਿਗਿਆਸੂ ਬਾਬਾ, ਇਉਂ ਬੇਨਤੀ ਕਰ ਅਧਿਕਾਰੀ, ਇਉਂ ਕਹੋ ਕਿ ਮੈਂ ਕਰਮਹੀਣ ਕੁੜਿਆਰ, ਹੇ ਮਹਾਰਾ ਮੈਂ ਨਿਸਕਾਮ ਕਰਮਾਂ ਤੋਂ ਹੀਣਾ ਹਾਂ, ਕੁੜਿਆਰ ਝੂਠ ਦੀ ਪ੍ਰਾਪਤੀ ਵਾਲਾ ਦੇ ਅਧਿਆਸ ਵਾਲਾ ਹਾਂ,
ਨਾਮ ਨਾ ਪਾਇਆ ਤੇਰਾ,
ਹੇ ਅੰਤਰਯਾਮੀ ਮੈਂ ਆਪ ਜੀ ਕਾ ਨਾਮ ਹੁਣ ਤੱਕ ਪ੍ਰਾਪਤ ਨਹੀਂ ਕਰ ਸਕਿਆ ਹਾਂ,
ਅੰਧਾ ਭਰਮ ਭੂਲਾ ਮਨ ਮੇਰਾ,
ਮਹਾਰਾ ਮੇਰਾ ਮਨ ਅੰਧਾ ਐਸਾ ਅਗਿਆਨੀ ਹੈ, ਮਨ ਬੁੱਧ ਰੂਪੀ ਨੇਤਰਾਂ ਚ ਗਿਆਨ ਰੂਪੀ ਨਿਗਾਹ ਨਹੀਂ ਅੰਨਾ ਹਾਂ, ਸ਼ਾਸਤਰ ਗਿਆਨ ਰੂਪੀ ਸੁਰਤੀ ਸਿਮਰਤੀ ਰੂਪ ਨੇਤਰ ਨਹੀਂ ਹਨ, ਇਸ ਪ੍ਰਕਾਰ ਪਰੋਖ ਪਰੋਖ ਗਿਆਨ ਰੂਪੀ ਨੇਤਰ ਨਹੀਂ ਹਨ, ਮੈਂ ਅੰਨਾ ਹਾਂ ਅਤੇ ਫੇਰ ਕੈਸਾ ਹਾਂ,
ਭਰਮ ਭੂਲਾ ਮਨ ਮੇਰਾ,
ਮਾਰਾ ਭਰਮ ਰੂਪ ਜੋ ਜਗਦਣ ਹੋਇਆ ਪ੍ਰਤੀਤ ਹੋ ਰਿਹਾ ਹੈ, ਜਿਸ ਪ੍ਰਕਾਰ ਸਿੱਪੀ ਚਾਂਦੀ ਪ੍ਰਤੀਤ ਹੁੰਦੀ ਹੋਈ, ਜਿਸ ਪ੍ਰਕਾਰ ਰੱਸੀ ਵਿਚ ਸਾਪਣ ਹੋਇਆ ਪ੍ਰਤੀਤ ਹੁੰਦਾ ਹੈ, ਜਿਸ ਪ੍ਰਕਾਰ ਮਿਰਗ ਕ੍ਰਿਸ਼ਨਾ ਦਾ ਪਾਣੀ ਟਿੱਬਿਆਂ ਦੇ ਵਿਚ ਨਦੀਆਂ ਵਗਦੀਆਂ ਪ੍ਰਤੀਤ ਹੁੰਦੀਆਂ ਹਨ, ਇਹ ਭਰਮ ਹੈ, ਇਹ ਜਿਵੇਂ ਦਿਸ਼ਾ ਭਰਮ ਹੋ ਜਾਂਦਾ, ਐ ਮਹਾਰਾਜ ਜਗਤ ਨੂੰ ਸੱਤ ਮੰਨ ਕੇ ਭਰਮ ਚ ਭੁੱਲ ਗਿਆ ਮੇਰਾ ਮਨ, ਐਸਾ ਅਗਿਆਨੀ ਹੈ ਇਹ ਸਤਿਗੁਰੂ,
ਸਾਧ ਕੀਤੇ ਦੁੱਖ ਪਰ ਫੁੜੇ,
ਹੇ ਸਤਿਗੁਰੂ ਸਾਧ ਕੀਤੇ ਜੋ ਦੁਨੀਆਂ ਦੇ ਖਾਣ ਪੀਣ ਪਹਿਨਣ ਭੋਗਣ ਦੇ ਸਵਾਦ ਪ੍ਰਾਪਤ ਕੀਤੇ ਹੈ, ਇਹਨਾਂ ਕਰਕੇ ਦੁਖੀ ਪ੍ਰਫੁੱਲੇ ਨਾ ਪ੍ਰਫੁੱਲਤ ਹੋਏ ਹੈ, ਦੁਖੀ ਬਹੁਤ ਸਾਰੇ ਪ੍ਰਫੁੱਲਤ ਹੋਏ ਹੈ, ਖਿੜੇ ਹੈ, ਦੁਖੀ ਆ ਕੇ ਚਿੰਬੜੇ ਹਨ, ਇਹ ਸਵਾਦ ਜਿਹੜੇ ਸਬਦ ਸਪਰਸ਼ ਰੂਪ ਰਸਗੰਨ ਵਿਸ਼ਿਆਂ ਦੇ ਸਵਾਦ ਭੋਗਣਾ ਕੀਤੇ ਹੈ, ਇਹ ਦੁੱਖਾਂ ਕਰਕੇ ਪਰ ਵਿਸ਼ੇਸ਼ ਕਰਕੇ ਫੁੜੇ ਫੜੇ ਗਏ ਜੀ, ਪਕੜੇ ਗਏ ਹਨ,
ਪੂਰਵ ਲਿਖੇ ਮਾਇਆ,
ਪੂਰਵਲੇ ਜੀਵ ਦੇ ਕੀਤੇ ਹੋਏ ਜਿਹੜੇ ਕਰਮ ਸੀ ਮਾਇਆ ਦੀ ਇੱਛਾ ਵਾਲੇ, ਉਹ ਮੱਥੇ ਤੇ ਲਿਖੇ ਗਏ ਹੇ ਮਾਇ ਸਖੀ, ਉਸ ਕਰਕੇ ਜੀਵ ਸਕਾਮ ਕਰਮਾਂ ਦੇ ਮਾਰੇ ਹੋਏ ਬਿਨ ਖੇਲ ਕਰਮਾਂ ਚ ਫਸੇ ਰਹਿੰਦੇ ਹਨ, ਜਿਸ ਵਿਚ ਸਵਾਦ ਭੋਗਣੇ ਕਰਕੇ ਮਹਾਰਾਜ ਜੀ ਦਾ ਵਚਨ ਹੈ, ਭੋਗੇ ਭੋਗ ਬਿਨ ਨਾਲ ਭੋਗੇ ਭੋਗ ਅਨੇਕ ਬਿਨ ਨਾਲ ਸੁਣਿਆ, ਇਸੇ ਪ੍ਰਕਾਰ ਭੋਗ ਭੋਗ ਭੋਗਸ ਬੀਜ ਵੀ ਬੋਗ ਹੈ, ਜਿੰਨੇ ਭੋਗ ਭੋਗਦਾ ਉਹਨੇ ਜਨਮਾਂ ਦੇ ਬੀਜ ਬੀਜਦਾ ਇਹ ਬੰਦਿਆ, ਇਸ ਪ੍ਰਕਾਰ ਜਿਹੜੇ ਸਵਾਦ ਕੀਤੇ ਵਿਸ਼ਿਆਂ ਦੇ ਸਬਦ ਸਪਰਸ਼ ਰੱਖਦੇ, ਉਹਨਾਂ ਕਰਕੇ ਦੁੱਖਾਂ ਕਰਕੇ ਪਰ ਵਿਸ਼ੇਸ਼ ਕਰਕੇ ਫੁੜੇ ਪਕੜੇ ਗਏ ਹਾਂ,
ਪੂਰਵ ਲਿਖੇ
ਜਿਹੜੇ ਅਸੀਂ ਸਵਾਦ ਭੋਗਣੇ ਪਹਿਲਾਂ ਪੂਰਵ ਕੀਤੇ ਸੀ ਉਹ ਸਾਡੇ ਮੱਥੇ ਤੇ ਲਿਖੇ ਗਏ, ਉਹਦੇ ਅਨੁਸਾਰ ਹੁਣ ਮਾਇਆ ਵੀ ਸਾਡੀ ਚਿਰ ਦੀ ਪ੍ਰਵਿਰਤੀ ਹੋ ਰਹੀ ਹੈ,
ਸੁਖ ਥੋੜੇ ਦੁੱਖ ਅਗਲੇ,
ਜੇ ਸਤਿਗੁਰੂ ਸੁਖ ਜੀ ਦੇ ਵਿੱਚ ਥੋੜੇ ਹੈ, ਸੁਖ ਦੀ ਪ੍ਰਾਪਤੀ ਵਾਲੇ ਨਿਸਕਾਮ ਕਰਮ ਥੋੜੇ ਹੀ ਕੀਤੇ ਹੈ, ਸੁਖਦਾਇਕ ਕਰਮ ਕੀਤੇ ਨਹੀਂ ਹਨ, ਤੇ ਦੁੱਖ ਅਗਲੇ ਦੁੱਖਦਾਇਕ ਬਹੁਤੇ ਕਰਮ ਕੀਤੇ ਹੈ, ਜੀਆਂ ਨੂੰ ਤੰਗ ਕਰਨਾ ਦੁੱਖ ਦੇਣਾ, ਇਸ ਪ੍ਰਕਾਰ ਸਾਡੇ ਕਰਮਾਂ ਚ ਸੁਖ ਥੋੜੇ ਹੀ ਹਨ, ਸਰਵਣ ਮੰਨਣ ਅਧਿਆਸਨ ਆਦਿ ਗੁਣਾਂ ਵਾਲੇ ਸੁਖ ਥੋੜੇ ਹੀ ਹਨ, ਅਤੇ ਦੁੱਖ ਅਗਲੇ ਦੁੱਖ ਦੀਆਂ ਪੰਡਾਂ ਖੁੱਲੀਆਂ, ਅਗਲੇ ਬਹੁਤੇ ਦੁੱਖ ਹਨ ਪ੍ਰਲੋਕ ਵਾਸਤੇ, ਅਤਿਅੰਤ ਦੁੱਖ ਦੁੱਖ ਭੋਗੇ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਵਾਲੀ ਹਾਲਤ ਹੈ,
ਦੁੱਖੇ ਦੁੱਖ ਵਿਹਾਰ,
ਦੁੱਖ ਵਿੱਚ ਹੀ ਬਾਲਕ ਅਵਸਥਾ, ਦੁੱਖ ਵਿੱਚ ਹੀ ਜੁਬਾ ਅਵਸਥਾ, ਦੁੱਖ ਵਿੱਚ ਹੀ ਢਲੀ ਜਵਾਨੀ ਅਵਸਥਾ, ਦੁੱਖ ਵਿੱਚ ਹੀ ਬਿਰਧ ਅਵਸਥਾ, ਇਹ ਵਿਹਾਉਂਦੀ ਹੈ ਬਤੀਤ ਹੁੰਦੀ ਹੈ, ਦੁੱਖ ਅੰਤਾ ਕਰਨ ਅੰਦਰ ਕਾਮ ਆਦਿਕਾਂ ਦੇ ਦੁੱਖ ਹੈ, ਸਰੀਰ ਕਰਕੇ ਵਾਜਪਿਤ ਕਵਰ ਆਦਿਕਾਂ ਦੇ ਵਿਗਾੜ ਹੈ, ਅਤੇ ਕਿਸੇ ਨਾ ਉਪਾਧੀ ਕਰਨ ਦੁੱਖ ਵਿੱਚ ਹੀ ਬਤੀਤ ਹੁੰਦੀ ਹੈ,
ਵਿਛੜਿਆਂ ਕਾ ਕਿਆ ਵਿਛੜੈ,
ਇਹ ਸੱਚੇ ਪਾਤਸ਼ਾਹ ਸਾਡੀ ਅਰਦਾਸ ਹੈ, ਜਿਹੜੇ ਆਪਦੇ ਨਾਲ ਵਿਛੜੇ ਉਹਨਾਂ ਨੂੰ ਹੋਰ ਕੀ ਵਿਛੋੜਨਾ, ਉਹ ਤਾਂ ਅੱਗੇ ਹੀ ਮਹਾਰਾਜ ਵਿਛੜੇ ਹੋਏ ਹਨ ਤੁਹਾਡੇ ਨਾਲੋਂ,
ਮਿਲਿਆਂ ਕਾ ਕਿਆ ਮੇਲ,
ਜਿਹੜੇ ਮਹਾਰਾਜ ਆਪਦੇ ਨਾਲ ਮਿਲੇ ਹੋਏ ਉਹਨਾਂ ਦਾ ਹੋਰ ਕੀ ਮੇਲ ਕਰਨਾ, ਉਹ ਤਾਂ ਅੱਗੇ ਹੀ ਮਿਲੇ ਹੋਏ ਹੈ, ਸਾਨੂੰ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਲੋ, ਐਸੀ ਕਿਰਪਾ ਕਰੋ ਸਾਡੇ ਤੇ, ਵਿਛੜਿਆਂ ਕਾ ਕਿਆ ਜਿਹੜੇ ਵਾਹਿਗੁਰੂ ਨਾਲੋਂ ਵਿਛੜੇ ਉਹਨਾਂ ਦੇ ਨਾਲ ਕੀ ਕਰਨਾ ਚਾਹੀਦਾ? ਕਹਿੰਦੇ ਵਿਛੜਾ, ਉਹਨਾਂ ਪਸੰਦੀਆਂ ਆਦਮੀਆਂ ਤੋਂ ਵਿਛੜ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨਾਲ ਮਿਲ ਕੇ ਵਾਹਿਗੁਰੂ ਨਾਲੋਂ ਵਿਛੋੜਾ ਪੈ ਜਾਏਗਾ। ਮਿਲਿਆ ਕਾ ਕਿਆ ਮੇਲ, ਜਿਹੜੇ ਮਿਲੇ ਹੋਏ ਆ ਮਹਾਰਾਜ ਦੇ ਨਾਲ, ਉਹਨਾਂ ਨਾਲ ਕੀ ਕਰਨਾ ਚਾਹੀਦਾ? ਮੇਲ ਕਰਨਾ ਚਾਹੀਦਾ ਸਤਸੰਗੀਆਂ ਨਾਲ। ਸਤਸੰਗੀਆਂ ਨਾਲ ਮਿਲਣੇ ਕਰਕੇ ਪਰਮੇਸ਼ਰ ਨਾਲ ਮਿਲ ਪਈਦਾ ਹੈ। ਇਸੇ ਪ੍ਰਕਾਰ ਵਿਛੜਿਆ ਕਾ ਕਿਆ ਵਿਛੜਾ, ਵਿਛੜੇ ਕੌਣ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੀ ਕੁਸੰਗਤ ਵੱਲੋਂ ਕੀ ਵਿਛੜਨਾ ਚਾਹੀਦਾ? ਇਹਨਾਂ ਵਿਕਾਰਾਂ ਦੀ ਕੁਸੰਗਤ ਨਹੀਂ ਕਦੇ ਵੀ ਭੁੱਲ ਕੇ ਵੀ ਕਰਨੀ ਚਾਹੀਦੀ। ਇਹ ਵਿਛੋੜਾ ਪਾਉਣ ਵਾਲੇ ਹਨ ਵਾਹਿਗੁਰੂ ਨਾਲੋਂ।
ਮਿਲਿਆ ਕਾ ਕਿਆ ਮੇਲ,
ਮਿਲਾਉਣ ਵਾਲੇ ਕੌਣ? ਸਤਸੰਤੋਖ ਦਇਆ ਧਰਮ ਵਿਚਾਰ, ਇਹਨਾਂ ਨਾਲ ਕੀ ਕਰਨਾ ਚਾਹੀਦਾ? ਇਹਨਾਂ ਗੁਣਾਂ ਨਾਲ ਮੇਲ ਕਰਨਾ ਚਾਹੀਦਾ, ਇਹ ਗੁਣ ਧਾਰਨ ਕਰਨੇ ਚਾਹੀਦੇ ਆ, ਜਿਸ ਕਰਕੇ ਵਾਹਿਗੁਰੂ ਨਾਲ ਸਾਡਾ ਮਿਲਾਪ ਹੋ ਜਾਵੇ। ਇਸੇ ਪ੍ਰਕਾਰ
ਵਿਛੜਿਆ ਕਾ ਕਿਆ ਵਿਛੜਾ,
ਜਿਹੜੇ ਅਗਿਆਨ ਕਰਕੇ ਵਿਛੜੇ ਹੋਏ ਉਹਨਾਂ ਦੇ ਨਾਲ ਕੀ ਕਰੇ? ਅਗਿਆਨੀਆਂ ਨਾਲ ਵਿਛੜ ਪੈਣਾ ਚਾਹੀਦਾ ਹੈ।
ਮਿਲਿਆ ਕਾ ਕਿਆ ਮੇਲ,
ਜਿਹੜੇ ਬ੍ਰਹਮ ਕਰਨ ਗਿਆਨ ਕਰਕੇ ਮਿਲੇ ਉਹਨਾਂ ਦੇ ਨਾਲ ਮੇਲ ਨਾ ਕਰਨਾ ਚਾਹੀਦਾ, ਕਿਉਂਕਿ ਜਿਸ ਕਰਕੇ ਵਾਹਿਗੁਰੂ ਨਾਲ ਮਿਲਾਪ ਹੋ ਜੇ।
ਸਾਹਿਬ ਸੋ ਸਾਲਾਹੀ
ਹੈ, ਇਹ ਭਾਈ ਸਾਹਿਬ ਉਹ ਮਾਲਕ ਹੈ ਸਾਰਿਆਂ ਦਾ, ਸੋ ਤਤਪਤ ਦਾ ਲੱਖ ਅਰਥ ਹੈ, ਉਹਦੀ ਸਲਾਹੀ ਹੈ, ਸਿਫਤ ਕਰਦੇ ਰਹੀਏ, ਹਰ ਵਕਤ ਬੰਦਗੀ ਕਰੀਏ, ਭਜਨ ਕਰੀਏ, ਕੀਰਤਨ ਕਰੀਏ।
ਜਿਨ ਕਰ ਦੇਖਿਆ ਖੇਲ,
ਇਹ ਉਸ ਵਾਹਿਗੁਰੂ ਨੇ ਸਾਰਾ ਖੇਲ ਪ੍ਰਪੰਚ ਦਾ ਕਰਕੇ ਆਪ ਹੀ ਦੇਖਿਆ, ਪ੍ਰਕਾਸ਼ਿਆ ਹੈ, ਵੇਖਣ ਵਾਲਾ ਵੀ ਆਪ ਹੈ, ਤੇ ਕੀਤਾ ਵੀ ਖੇਲ ਨੂੰ ਆਪ ਹੀ ਉਸ ਪਰਮੇਸ਼ਰ ਨੇ। ਇਹੋ ਜਿਹਾ ਪਰਮੇਸ਼ਰ ਹੈ, ਉਹ ਸਰਬ ਕਲਾ ਸਮਰੱਥ ਹੈ।
ਸੰਜੋਗੀ ਮੇਲਾ ਬਣਾ,
ਜਿਹੜੇ ਭਾਈ ਸੰਜੋਗੀ ਹੈ ਸੰਤਾਂ ਦੇ, ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋਇਆ ਹੈ।
ਇਹ ਤਨ ਕੀਤੇ ਭੋ,
ਇਹ ਸਤਸੰਗ ਜਦੋਂ ਪੂਰਵਲੇ ਕਰਮਾਂ ਦਾ ਸੰਚਿਤ ਕਰਮਾਂ ਦਾ ਸੰਯੋਗ ਹੋਇਆ, ਉਹ ਪਰਾਲਬਧ ਰੂਪ ਕਰਮ ਬਣੇ, ਪਰਾਲਬਧ ਰੂਪ ਕਰਮਾਂ ਕਰਕੇ ਦੇਹ ਦਾ ਮਿਲਾਪ ਹੋਇਆ ਹੈ।
ਇਹ ਤਨ ਕੀਤੇ ਭੋ,
ਫਿਰ ਦੇਹ ਨੂੰ ਮਨੁੱਖਾ ਦੇਹ ਨੂੰ ਪਾ ਕੇ ਇਸ ਨੇ ਜੋ ਸਰੀਰ ਨਾਲ ਕਰਮ ਕੀਤੇ ਹੈ ਇਹਨੂੰ ਭੋਗਣੇ ਪੈਂਦੇ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਆਪ ਹੀ ਕਰਮ ਦਾ ਫਲ ਪਾਉਣਾ ਪੈਂਦਾ ਇਸ ਪੁਰਖ ਦੇ ਤਾਂ ਜਿਹੋ ਜਿਹਾ ਕਰਮ ਕੀਤਾ ਹੈ। ਸੋ ਸੰਜੋਗੀ ਮੇਲਾਵੜਾ, ਸੰਜੋਗੀ ਜੋ ਸਤਸੰਤੋਖ ਹੈ ਉਹਨਾਂ ਦੇ ਨਾਲ ਜਿਹੜਾ ਮਿਲਾਪ ਕਰਦਾ ਹੈ, ਉਹਨਾਂ ਨੇ ਸਰੀਰ ਦੇ ਕੀਤੇ ਹੋਏ ਕਰਮਾਂ ਨੂੰ ਤੇ ਸਾਰੇ ਸਰੀਰ ਆਦਿਕਾਂ ਦਾ ਭੋਗ ਪਾਤਾ, ਸਮਾਪਤੀ ਕਰਤੀ ਹੈ, ਬ੍ਰਹਮ ਗਿਆਨ ਵਿੱਚ ਸਥਿਤ ਹੋ ਗਏ, ਦੇਹ ਅਧਿਆਸ ਤੋਂ ਪਰੇ ਹੋ ਗਏ ਹਨ।
ਬਜੋਗੀ ਮਿਲ ਵਿਛੜੇ,
ਜਿਹੜੇ ਬਜੋਗੀਆਂ ਦੇ ਨਾਲ ਮਿਲਦੇ ਕੁਸੰਗੀਆਂ ਨਾਲ, ਉਹ ਵਾਹਿਗੁਰੂ ਦੇ ਮਿਲਣ ਉਹਨੂੰ ਵਿਛੜ ਜਾਂਦੇ ਹਨ, ਉਹਨਾਂ ਮਿਲਾਪ ਨਹੀਂ ਪਰਮੇਸ਼ਰ ਨਾਲ ਹੋ ਸਕਦਾ। ਬਜੋਗੀ ਕੌਣ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਨਾਲ ਜਿਹੜੇ ਮਿਲਾਪੀ ਹੈ ਉਹ ਵਿਛੜ ਜਾਂਦੇ ਹਨ। ਬਜੋਗੀ ਕੌਣ ਹੈ? ਅਗਿਆਨ, ਇਹਦੇ ਨਾਲ ਜਿਹੜੇ ਮਿਲਣ ਵਾਲੇ ਵਿਛੜ ਜਾਂਦੇ ਹਨ।
ਨਾਨਕ ਧੀ ਸੰਜੋਗ,
ਫਿਰ ਵੀ ਗੁਰੂ ਸਾਹਿਬ ਜੀ ਕਹਿੰਦੇ ਸੰਜੋਗ ਤਾਂ ਹੋ ਸਕਦਾ ਹੈ ਮਨੁੱਖਾ ਜਨਮ ਵਿੱਚ, ਜਿਸ ਪ੍ਰਕਾਰ ਸਾਧ ਸੰਗਤ ਜੀ ਜਿਸ ਥਾਂ ਵਿੱਚ ਪਾਰਸ ਹੋਵੇ, ਪਾਰਸੇ ਪਰਸੇ ਲੋਹਾ ਕੰਚਨ ਸੋਈ, ਪਾਰਸਿਆਂ ਪਰਸ ਕੇ ਲੋਹਾ ਸੋਇਨਾ ਬਣ ਜਾਂਦਾ, ਇਉਂ ਗੁਰੂ ਸਾਹਿਬ ਦਾ ਸ਼ਬਦ ਹੈ ਜਿਹੜਾ, ਇਹ ਪਾਰਸੀ ਨਿਆਂ ਹੈ। ਸੰਜੋਗੀ ਮੇਲਾ ਮਨੁੱਖਾ ਜਨਮ, ਸੰਜੋਗਾਂ ਕਰਕੇ ਪੂਰਵਲੇ ਪੁੰਨਾ ਕਰਕੇ ਫਿਰਦ ਫਿਰਦ ਬਹੁਤੇ ਜੁਗਾਰਿਓ ਮਾਨਸ ਦੇਹ ਲਈ, ਇਹ ਮਨੁੱਖਾ ਜਨਮ ਦਾ ਮਿਲਾਪ ਹੋਇਆ ਹੈ। ਸੋ ਇਸ ਦੇ ਵਿੱਚ ਜਿਹੜੇ ਸਰੀਰ ਦੇ ਕਰਮ ਕੀਤੇ ਹੋਏ ਹੈ ਉਹ ਇਹਦੇ ਵਿੱਚ ਉਹਨਾਂ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਫਲ ਜੀਵ ਭੋਗਣਾ ਕਰਦੇ ਹਨ, ਅਤੇ ਜਿਨ੍ਹਾਂ ਦਾ ਸੰਜੋਗੀ ਸਤਿਗੁਰਾਂ ਦੇ ਨਾਲ ਮਿਲਾਪ ਹੋਇਆ ਹੈ ਉਹਨਾਂ ਦੇ ਤਨ ਸਰੀਰ ਦੇ ਜਿਹੜੇ ਕੀਤੇ ਕਰਤੱਵ ਸੀ ਉਹਨਾਂ ਸਾਰਿਆਂ ਦਾ ਭੋਗ ਪਾਤਾ, ਸਮਾਪਤੀ ਕਰਤੀ ਹੈ, ਸਾਰੇ ਸੰਚਿਤ ਕਿਰਿਆਵਾਂ ਕਰਮ ਸੀ ਜਿਨ੍ਹੇ ਪਰਾਰਬਧ ਰੂਪ, ਸਾਰੇ ਕਰਮ ਸਮਾਪਤ ਹੋ ਗਏ ਉਹਨਾਂ ਮਹਾਂਪੁਰਖਾਂ ਦੇ ਸਤਿਗੁਰੂ ਦੇ ਨਾਲ ਮਿਲਣੇ ਕਰਕੇ।
ਬਜੋਗੀ ਮਿਲ ਵਿਛੜੇ,
ਉਹ ਬਜੋਗੀ ਜਿਹੜੇ ਸੀ ਨਾ ਹੋਏ ਪਰਮੇਸ਼ਰ ਵੱਲੋਂ, ਜਦੋਂ ਸਤਿਗੁਰਾਂ ਨਾਲ ਮਿਲੇ ਉਹ ਵਿਛੜੇ ਹੋਏ ਬਜੋਗੀ ਵੀ ਪਰਮੇਸ਼ਰ ਨਾਲ ਮਿਲ ਗਏ, ਅਭੇਦ ਹੋ ਗਏ।
ਨਾਨਕ ਧੀ ਸੰਜੋ,
ਬਹੁਤ ਉਹਨਾਂ ਦੀ ਸੰਗਤ ਕਰਕੇ ਹੁਣ ਹੋਰਨਾਂ ਦਾ ਵੀ ਪਰਮੇਸ਼ਰ ਨਾਲ ਸੰਯੋਗ ਹੋ ਜਾਂਦਾ, ਹੋਰਨਾਂ ਨੂੰ ਵੀ ਉਹ ਮਿਲਾ ਲੈਂਦੇ ਹੈ, ਐਸੇ ਗੁਣ ਹੁੰਦੇ ਹੈ। ਸੁਣ ਕੇ ਪਿਤਾ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਛੋਹੇ, ਗੁਰੂ ਮਹਾਰਾਜ ਸਾਹਿਬ ਲਿਵ ਲਗਾ ਕੇ ਨਿਹਾਲ ਕਰ ਦਿੱਤਾ, ਇਉਂ ਪਿਤਾ ਜੀ ਨੂੰ ਬਖਸ਼ਿਸ਼ ਕਰਕੇ ਮਹਾਰਾਜ ਜੀ ਨੇ ਉਪਦੇਸ਼ ਦੇ ਕੇ, ਬ੍ਰਹਮ ਗਿਆਨ ਦੇ ਕੇ, ਬਾਬਾ ਕਾਲੂ ਕਲਿਆਣ ਚੰਦ ਦਾ ਉਧਾਰ ਕੀਤਾ ਸੀ। ਇਹ ਉਹ ਸ਼ਬਦ ਹੈ ਜੋ ਸਤਿਗੁਰਾਂ ਨੂੰ ਉਚਾਰਿਆ ਹੈ।
ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ।
ਸਤਿਗੁਰੂ ਮਹਾਰਾਜ ਸਾਹਿਬ ਇੱਥੇ ਸੁਲਤਾਨਪੁਰ ਸਾਹਿਬ ਵਿੱਚ ਬੈਠੇ ਸਨ, ਮੜੀਆਂ ਦੇ ਵਿੱਚ ਮਹਾਰਾਜ ਸਾਹਿਬ ਜਿੱਥੇ ਸੰਤ ਘਾਟ ਬਣਿਆ ਇੱਥੇ ਸੱਚੇ ਪਾਤਸ਼ਾਹ ਬੈਠੇ ਸਨ। ਇੱਥੇ ਬੈਠੇ ਆਪਦਾ ਸਿਮਰਨ ਕਰ ਰਹੇ ਸੀ, ਜਿੰਨੇ ਮਸਾਣਾ ਤੇ ਚਰਨ ਟਿਕੇ ਸੀ ਉਹ ਸਾਰੇ ਮੁਕਤ ਹੋ ਚੁੱਕੇ ਸਨ। ਗੁਰੂ ਮਹਾਰਾਜ ਸਾਹਿਬ ਫਿਰਦੇ ਫਿਰਦੇ ਉਧਾਰ ਕਰਦੇ, ਉਸ ਜਗ੍ਹਾ ਸੰਤ ਘਾਟ ਗੁਰਦੁਆਰੇ ਸਾਹਿਬ ਵਾਲੇ ਥਾਂ ਬੈਠੇ ਹੈ। ਭਾਈ ਮਰਦਾਨਾ ਖਬਰ ਲੈਣ ਵਾਸਤੇ ਆਇਆ ਬੀਆਬਾਨ ਵਿੱਚ, ਵੇਖ ਕੇ ਬੜਾ ਉਦਾਸ ਹੋ ਗਿਆ। ਮਹਾਰਾਜ ਦਾ ਮੋਦੀ ਖਾਨਾ ਛੱਡਿਆ ਵੇਖ ਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਮਰਦਾਨਿਆਂ ਰਵਾਬ ਵਜਾਉਣ ਦਾ ਗੁਣ ਜਿਹੜਾ ਤੈਨੂੰ ਦਿੱਸਾ ਹੁਣ ਵਕਤ ਦਿੱਤਾ ਸੀ, ਮਹਾਰਾਜ ਮੈਂ ਕਿੱਥੋਂ ਲਿਆਵਾਂ ਕਿਸੇ ਤੋਂ ਸਿੱਖ ਲਾਂ? ਕਹਿੰਦੇ ਆਪੇ ਆਜੂਗਾ, ਜਾ ਭਾਈ ਫਿਰਨ ਦਾ ਰਵਾਬੀ ਉਹ ਤੋਂ ਰਵਾਬ ਲਿਆ। ਮਰਦਾਨਾ ਰਵਾਬ ਲੈਣ ਵਾਸਤੇ ਆਇਆ, ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਸਸਤੇ ਸਹੁਰਾ ਜੋ ਮੂਲ ਚੰਦ ਸਹੁਰਾ ਸੀ ਤੇ ਚੰਦੋ ਰਾਣੀ ਮਹਾਰਾਜ ਦੀ ਸੱਸ ਸੀ, ਇਹ ਸਾਧ ਸੰਗਤ ਜੀ ਮਾਤਾ ਸੁਲੱਖਣੀ ਦੇ ਸੁਨੇਹੇ ਕਰਕੇ ਇੱਥੇ ਪੁੱਜੇ ਸੁਲਤਾਨਪੁਰ ਸਾਹਿਬ ਵਿੱਚ। ਸੁਲਤਾਨਪੁਰ ਸਾਹਿਬ ਵਿੱਚ ਪੁੱਜ ਕੇ ਗੁਰੂ ਮਹਾਰਾਜ ਸਾਹਿਬ ਬੈਠੇ ਮਸਾਣਾ ਵਾਲੇ ਥਾਂ ਵੇਖ ਕੇ, ਉਸ ਵੇਲੇ ਨਵਾਬ ਨੂੰ ਸੱਦਿਆ ਸੀ ਕਿ ਮਹਾਰਾਜ ਹਿਸਾਬ ਕਿਤਾਬ ਕਰੋ ਮੋਦੀ ਦਾ। ਇਹ ਮੋਦੀ ਖਾਨ ਦਾ ਜਿਹੜਾ ਹਿਸਾਬ ਕਿਤਾਬ ਕੀਤਾ 735 ਵਾਧਾ ਗੁਰੂ ਸਾਹਿਬ ਦਾ ਨਿਕਲਿਆ, ਸੁਣ ਕੇ ਨਵਾਬ ਨੇ ਹੈਰਾਨ ਹੋ ਗਿਆ। ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਘਰ ਚ ਬੈਠੇ ਸੀ, ਜੈ ਰਾਮ ਦੇ ਪਾਸ ਬੇਬੇ ਨਾਨਕੀ ਦੇ ਘਰ ਚ। ਇੱਥੇ ਚੰਦੋ ਰਾਣੀ ਤੇ ਮੂਲ ਚੰਦ ਆ ਕੇ ਮਹਾਰਾਜ ਦੇ ਨਾਲ ਝਗੜੇ, ਆ ਕੇ ਝਗੜ ਕੇ ਕਿਹਾ, ਸੁਣ ਤੋ ਵੇ ਨਾਨਕ ਕਿਆ ਕੀਤਾ, ਬਲੋ ਕੁਟੰਬ ਪਇਓ ਅਤੀਤਾ। ਇਹ ਉਲਾਮੇ ਦਿੱਤੇ ਸੱਸ ਨੇ ਕਿ ਤੁਸੀਂ ਕੀਤਾ, ਉਹਨੂੰ ਕੁਟੰਬ ਦੇ ਤੋਂ ਅਭਿਆਗਤ ਬਰਗਤ ਬਣ ਗਏ ਹੋ। ਸੁਣ ਕੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, ਦੋਹਾਂ ਨੂੰ ਸਸਤੇ ਸਹੁਰੇ ਨੂੰ ਉਪਦੇਸ਼ ਬਖਸ਼ਿਆ ਸੀ ਇਸ ਸ਼ਬਦ ਵਿੱਚ।
ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ।
ਹਜ਼ੂਰ ਫਰਮਾਉਂਦੇ ਨੇ ਮਿਲ ਮਾਤ ਪਿਤਾ ਪਿੰਡ ਕਮਾਇਆ, ਮਾਤਾ ਪਿਤਾ ਦੇ ਮਿਲਾਪ ਕਰਕੇ ਸੰਯੋਗ ਕਰਕੇ ਕਮਾਇਆ ਅਨੁਸਾਰ, ਜੀਆਂ ਦੇ ਕਰਮਾਂ ਅਨੁਸਾਰ ਪਿੰਡ ਸਰੀਰ ਪੈਦਾ ਹੋਇਆ ਹੈ, ਮਾਤਾ ਪਿਤਾ ਦੇ ਸੰਬੰਧ ਕਰਕੇ ਸਥੂਲ ਸਰੀਰ ਪੈਦਾ ਹੋਇਆ, ਸੂਖਮ ਸਰੀਰ ਕਮਾਇਆ ਵਾ ਕਰਮਾਂ ਦਾ ਫਲ ਭੋਗਣ ਵਾਸਤੇ ਇਹ ਦੇਹ ਦੇ ਵਿੱਚ ਆ ਕੇ ਪ੍ਰਵੇਸ਼ ਹੋਇਆ ਹੈ।
ਬਿਨ ਕਰਤਾ ਲੇਖ ਲਿਖਾਇਆ,
ਉਸ ਕਰਤਾ ਪੁਰਖ ਨੇ ਜੋ ਜੋ ਜੀਵ ਦੇ ਕਰਮ ਸੀ ਉਹਦੇ ਅਨੁਸਾਰ ਲੇਖ ਕਲੀ ਕਰੀ ਲੋਹ ਕਲਮ ਲਿਖਿਓ ਲੇਖ ਮਾਥੇ, ਅਗੰਮੀ ਕਲਮ ਲੋਹ ਪ੍ਰਕਾਸ਼ ਰੂਪਨ ਕਰਕੇ ਸਾਰਿਆਂ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ। ਇਸ ਪ੍ਰਕਾਰ ਉਸ ਕਰਤਾ ਪੁਰਖ ਨੇ ਕੀਤੇ ਜਿੰਨੇ ਪ੍ਰਾਰਬਦ ਕਰਮ ਵੀ ਇੰਨੇ ਸਾਲ ਜੀਵੇਗਾ, ਇੰਨਾ ਜਸ ਭੋਗੇਗਾ, ਇੰਨੀ ਛੁਟਿਆਈ ਹੋਊਗੀ, ਇੰਨੀ ਉਮਰ ਹੋਵੇਗੀ, ਇੰਨੇ ਸਾਲਾਂ ਦੀ, ਮਹੀਨਿਆਂ ਦੀ, ਦਿਨਾਂ ਦੀ, ਘੜੀਆਂ ਦੀ, ਪਲ ਦੀ, ਇੰਨੇ ਸਾਹ ਹੋਣਗੇ। ਇਸ ਪ੍ਰਕਾਰ ਉਹਨਾਂ ਕਮਾਇਆ ਅਨੁਸਾਰ ਤਿੰਨ ਕਰਤੇ ਲੇਖ ਲਿਖਾਇਆ, ਇਹਦਾ ਪ੍ਰਾਰਬਦ ਨੂੰ ਕਰਮ ਬਣਾ ਕੇ ਕਰਦਾ ਪੁਰਖ ਦੇ ਮੱਥੇ ਤੇ ਲੇਖ ਲਿਖਾ ਦਿੱਤਾ। ਅਗੰਮੀ ਕਲਮ ਦੇ ਨਾਲ ਹੱਥ ਕਲਮ ਅਗੰਮ ਮਸਤਕ ਲੇਖਾਵਤੀ, ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ।
ਲਿਖ ਦਾਤ ਜੋਤ ਵੱਡੇ ਆਈ,
ਲਿਖ ਦਿੱਤਾ ਹੇ ਜੀਵ ਤੈਨੂੰ ਇੰਨੀ ਦਾਤ ਮਿਲੇਗੀ, ਗੁਣਾਂ ਦੀ ਮਿਲੇਗੀ ਦਾਤ, ਇੰਨਾ ਪਦਾਰਥ ਮਿਲੇਗਾ, ਇੰਨੀ ਤੇਰੀ ਵਡਿਆਈ ਹੋਵੇਗੀ, ਇੰਨੀ ਤੇਰੀ ਛੁਟਿਆਈ ਹੋਵੇਗੀ ਲਿਖ ਦਿੱਤੀ।
ਲਿਖ ਦਾਤ ਜੋਤ ਵਡਿਆਈ,
ਉਹ ਜੋਤ ਪਰਮੇਸ਼ਰ ਨੇ ਆਪਦੀ ਵਿੱਚ ਪਾ ਕੇ ਲਿਖ ਦਿੱਤੀ ਕਿ ਇੰਨੀ ਦਾਤ ਪ੍ਰਾਪਤ ਹੋਵੇਗੀ, ਇੰਨੀ ਜੋਤ ਬੁੱਧੀ ਤੇਰੀ ਅਕਲ ਹੋਵੇਗੀ, ਇੰਨੀ ਤੈਨੂੰ ਜੋਤ ਗਿਆਤ ਹੋਵੇਗੀ ਪਰਮਾਰਥ ਦੀ, ਵਿਵਹਾਰ ਦੀ, ਤੇ ਇਤਨੀ ਤੇਰੀ ਵਡਿਆਈ ਤੇ ਛੁਟਿਆਈ ਹੋਵੇਗੀ।
ਮਿਲ ਮਾਇਆ ਸੁਰਤ ਗਵਾਈ,
ਮਿਲਦੀ ਤਾਂ ਉਹ ਚੀਜ਼ ਹੈ ਵਾਹਿਗੁਰੂ ਨੇ ਜੋ ਲਿਖ ਦਿੱਤੀ ਹੈ, ਪਰ ਇਸ ਨੂੰ ਮਾਇਆ ਵਿੱਚ ਮਿਲ ਕੇ ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਵਿੱਚ ਮਿਲ ਕਰਕੇ ਸੁਰਤ ਜਿਹੜੀ ਹੋਸ਼ ਸੀ ਨਾ ਪਰਮੇਸ਼ਰ ਦੀ, ਉਹ ਇਹਨੂੰ ਗੁਆ ਹੀ ਦਿੱਤੀ, ਪਰਮੇਸ਼ਰ ਨਾਲ ਸੁਰਤ ਨਹੀਂ ਟਿਕਾਈ, ਐਸੀ ਮਾਇਆ ਨੇ ਮਿਲ ਕੇ ਇਹਦੀ ਸੁਰਤ ਗੁਆ ਦਿੱਤੀ, ਹੋਸ਼ ਗੁਆ ਦਿੱਤੀ, ਅਕਲ ਗੁਆ ਦਿੱਤੀ ਹੈ। ਮਾਇਆ ਨਾਲ ਮਿਲ ਕੇ ਸੁਰਤ ਸ੍ਰੇਸ਼ਟ ਜਿਹੜੀ ਪ੍ਰੀਤੀ ਕਰਨੀ ਸੀ ਪਰਮੇਸ਼ਰ ਨਾਲ, ਉਹ ਵੀ ਗੁਆ ਲਈ, ਸੁਰਤ ਗਿਆਤ ਸੀ ਜੋ ਪਰਮਾਰਥ ਦੀ, ਉਹ ਵੀ ਗਵਾਲੀ ਮਾਇਆ ਨਾਲ ਮਿਲ ਕਰਕੇ।
ਮੂਰਖ ਮਨ ਕਾਹੇ ਕਰ ਸਹਿ ਮਾਣ।
ਇਹ ਮੂਰਖ ਬੇਸਮਝ ਮਨ ਜੀਵ ਕਿਸ ਵਾਸਤੇ ਦੁਨੀਆਂ ਚ ਮਾਣ ਕਰਦਾ, ਹੰਕਾਰ ਕਰਦਾ ਹੈ।
ਉੱਠ ਚੱਲਣਾ ਖਸਮੈ ਭਾਣਾ,
ਇਹ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਹੀ ਇਸ ਪ੍ਰਕਾਰ ਸਾਰੇ ਸੰਸਾਰ ਨੂੰ ਉੱਠ ਕੇ ਚਲੇ ਜਾਣਾ ਹੈ, ਕੂਚ ਕਰਕੇ ਚਲੇ ਜਾਣਾ, ਦੁਨੀਆਂ ਚ ਕਿਸੇ ਨੂੰ ਨਹੀਂ ਰਹਿਣਾ ਸਰੀਰ ਕਰਕੇ।
ਰਹਾਉ ਤਾਜ ਸਾਧ ਸਹਿਜ ਸੁਖ ਹੋਈ।
ਇਹ ਚੰਦੋ ਰਾਣੀ ਨੇ ਕਿਹਾ, ਸੇਜਾਂ ਚ ਸੌਂਦੇ ਸੀ, ਮੌਜਾਂ ਕਰਦੇ ਸੀ, ਹੁਣ ਤੁਸੀਂ ਬਾਹਰ ਫਕੀਰਾਂ ਦੀ ਹਾਲਤ ਫਿਰੋਗੇ ਤਾਂ ਇਸ ਦੀ ਬਾਬਤ ਹਜ਼ੂਰ ਫਰਮਾਉਂਦੇ ਹਨ।
ਰਹਾਉ ਤਾਜ ਸਾਧ ਸਹਿਜ ਸੁਖ ਹੋਈ।
ਹਜ਼ੂਰ ਕਹਿੰਦੇ ਹਨ, ਸਹਿਜੇ ਹੀ ਸਵਾਦਾਂ ਦੇ ਤਾਂ ਹੀ ਤਿਆਗਣਾ ਕਰੀਏ। ਜਿਸ ਪ੍ਰਕਾਰ ਭਰਤਰੀ ਆਦਿਕ ਰਾਜਿਆਂ ਨੂੰ ਸਾਰੇ ਸੁਖ ਪ੍ਰਾਪਤ ਸੀ, ਸੁਤੋ ਹੀ ਰਾਜ ਆਦਿਕਾਂ ਦੇ ਸਾਜ ਉਹਨਾਂ ਨੇ ਸਵਾਦ ਛੱਡ ਦਿੱਤੇ, ਇਸੇ ਪ੍ਰਕਾਰ ਜਿਹੜਾ ਭਾਈ ਵਿਸ਼ਿਆਂ ਦੇ ਸਵਾਦਾਂ ਨੂੰ ਸਹਿਜੇ ਤਿਆਗ ਦਿੰਦਾ ਨਿਰਜਤਨੀ, ਉਹਨਾਂ ਨੂੰ ਆਤਮ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਘਰ ਛੱਡਣੇ ਰਹਿ ਨਾ ਕੋਈ,
ਘਰਾਂ ਵਿੱਚ ਤਾਂ ਕਿਸੇ ਨੂੰ ਨੀ ਦੁਨੀਆਂ ਚ ਰਹਿਣਾ, ਸਾਰਿਆਂ ਨੇ ਘਰ ਕੇ ਛੱਡ ਕੇ ਚਲੇ ਜਾਣਾ ਹੈ, ਕੋਈ ਨੀ ਸਰੀਰ ਕਰਕੇ ਰਹੇਗਾ। ਸਰੀਰ ਰੂਪੀ ਚਾਹੇ ਦੇਵਤਿਆਂ ਦੇ ਘਰ ਹਨ, ਚਾਹੇ ਦੈਂਤਾਂ ਦੇ ਘਰ ਹਨ, ਦੇਵਤੇ ਦੈਂਤ ਚਾਰ ਖਾਣੀਆਂ ਦੇ ਜਿੰਨੇ ਜੀਵ ਜੰਤੂ ਹੈ, ਸਾਰਿਆਂ ਨੇ ਸੰਸਾਰ ਰੂਪੀ ਘਰ ਨੂੰ ਛੱਡ ਜਾਣਾ ਹੈ, ਕਿਸੇ ਨੂੰ ਵੀ ਦੁਨੀਆਂ ਵਿੱਚ ਨਹੀਂ ਰਹਿਣਾ ਹੈ।
ਕਿਸ ਖਾਜਾ ਕਿਸ ਧਰ ਜਾਈ,
ਕਹਿੰਦੇ ਜੇ ਕੋਈ ਜਮ੍ਹਾਂ ਰੱਖਦੇ, ਹੁਣ ਤੁਸੀਂ ਸਾਰਾ ਹੀ ਮੋਦੀ ਖਾਨਾ ਫਕੀਰਾਂ ਨੂੰ ਲੁਟਾ ਦਿੱਤਾ। ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਕੁਛ ਖਾਇਆ ਕਰਦੇ, ਕੁਛ ਇਹਨਾਂ ਦੇ ਵਾਸਤੇ ਜਮ੍ਹਾਂ ਹੀ ਕਰ ਜਾਂਦੇ ਤਾਂ ਹਜ਼ੂਰ ਉੱਤਰ ਦਿੰਦੇ ਹਨ।
ਖਾਜਾ ਕਿਸ ਧਰ ਜਾਈ,
ਖਾਈਏ ਤਾਂ ਪਦਾਰਥਾਂ ਨੂੰ ਜੇ ਵਾਸ਼ਨਾ ਕੋਈ ਹੋਵੇ, ਧਰ ਰੱਖ ਕੇ ਤਾਂ ਜਾਈਏ ਜੇ ਫੇਰ ਦੁਨੀਆਂ ਦੇ ਵਿੱਚ,
ਜੇ ਬਾਹਰ ਦੁਨੀਆਂ
ਜੇ ਮੁੜ ਕੇ ਦੁਨੀਆਂ ਚ ਆਉਣਾ ਹੋਵੇ ਤਾਂ ਰੱਖ ਜਾਈਏ, ਜਮ੍ਹਾਂ ਕਰ ਜਾਈਏ, ਕੋਈ ਬੀਮੇ ਬਣਾ ਜਾਈਏ ਤੇ ਖਾਈਏ ਪੀਏ, ਤਾਂ ਜੇ ਪਦਾਰਥਾਂ ਦੀ ਵਾਸ਼ਨਾ ਕਰਕੇ ਜੂਨਾਂ ਚ ਆਉਣਾ ਹੋਵੇ, ਇਸ ਕਰਕੇ ਨਾ ਜੂਨਾਂ ਚ ਆਉਣਾ ਹੈ ਤੇ ਨਾ ਕਿਸੇ ਪ੍ਰਕਾਰ ਫਿਰ ਵਾਸ਼ਨਾ ਵਧੀਆਂ ਨੇ ਸੰਕਲਪ ਵਿੱਚ ਆਉਣਾ ਹੈ। ਇਹ ਕਿਸ ਵਾਸਤੇ ਘਰ ਰੱਖ ਕੇ ਜਾਣਾ ਤੇ ਕੀ ਧਰ ਕੇ ਜਾਣਾ ਹੈ।
ਸੱਜ ਕਾਇਆ ਪੱਟ ਹੰਡਾਏ,
ਫਿਰ ਕਹਿਣ ਲੱਗੀ ਚੰਦੋ ਰਾਣੀ, ਹੁਣ ਅੱਗੇ ਹੁਣ ਫਕੀਰਾਂ ਵਾਲੀ ਲਿਬਾਸ ਖਫਣੀ ਗਲ ਚ ਪਾਈ ਹੋਈ ਹੈ, ਚੰਗੇ ਘਰ ਰਹਿੰਦੇ, ਵਸਤਰ ਸਜਾ ਸਜਾ ਕੇ ਪਾਉਂਦੇ ਤਾਂ ਹਜ਼ੂਰ ਉੱਤਰ ਦਿੰਦੇ ਹਨ।
ਸੱਜ ਕਾਇਆ ਪੱਟ ਹੰਡਾਏ,
ਸਜਾ ਸਜਾ ਕੇ ਕਾਇਆ ਨੂੰ ਪੱਟ ਵਸਤਰ ਰੇਸ਼ਮ ਆਦਿਕਾਂ ਦੇ ਹੰਡਾਉਣੇ ਹੈ, ਪਹਿਰਨੇ ਹਨ।
ਫਰਮਾਇਸ਼ ਬਹੁਤ ਚਲਾਏ,
ਜਿਹੜੀਆਂ ਬਾਹਲੀਆਂ ਫਰਮਾਇਸ਼ਾਂ, ਇਹ ਫਲਾਨੀ ਬਲਾਇਦਾ ਮੈਨੂੰ ਆਹ ਤੋਹਫਾ ਆ ਜਾਵੇ, ਫਲਾਨੇ ਰਾਜੇ ਕੋਲ ਮੈਨੂੰ ਆਹ ਬਖਸ਼ਿਸ਼ ਆ ਜਾਵੇ, ਇਹੋ ਜਿਹੜੀਆਂ ਫਰਮਾਇਸ਼ਾਂ ਚਲਾਉਣੀਆਂ ਹਨ, ਦਿਆਂ ਨੂੰ ਸਜਾ ਸਜਾ ਕੇ ਚੱਕੀ ਚੰਗੇ ਲੀੜੇ ਪਾਉਣੇ ਹਨ।
ਪਰ ਸੇਜ ਸੁਖਾਲੀ ਸੋਵੇ,
ਅਗੇ ਘਰ ਚ ਤੁਸੀਂ ਸੇਜਾ ਸੁਖਾਲੀ ਨਾਲ ਸੌਂਦੇ ਸੀ, ਹੁਣ ਫਕੀਰਾਂ ਦੀ ਹਾਲਤ ਚ ਬਾਹਰ ਭੁੰਜੇ ਸਮਿਆਂ ਕਰੋਗੇ, ਸਹਿਬ ਉੱਤਰ ਦਿੰਦੇ ਹਨ।
ਕਰ ਸੇਜ ਸੁਖਾਲੀ ਸੋ,
ਜਿਹੜੇ ਕੋਈ ਸੇਜਾ ਸੁਖ ਵਾਲੀ ਬਣਾ ਕੇ ਅਲੀਆਂ ਦੇ ਸਮੇਤ ਬਰਾਜਦੇ ਹਨ,
ਹੱਥੀ ਪਾਉਂਦੀ ਕਾਹੇ ਰੋਵੇ,
ਜਦੋਂ ਜਮਾਂ ਦੇ ਹੱਥ ਆ ਪਏ ਉਸ ਵੇਲੇ ਫਿਰ ਰੋਕ ਕੇ ਕੀ ਕਰਨਗੇ, ਛੁੱਟਣਾ ਨੀ, ਜਮਾਂ ਨੂੰ ਉਹਨਾਂ ਨੂੰ ਪਕੜ ਕੇ ਲੈ ਹੀ ਜਾਣਾ ਹੈ, ਛੱਡਣਾ ਤਾਂ ਕਿਸੇ ਨੂੰ ਵੀ ਨੀ। ਇਸ ਵਾਸਤੇ ਜਦੋਂ ਕਾਲ ਦੇ ਉਹਨੇ ਤਕੜੇ ਪਾਏ ਹੱਥ, ਜੋ ਤਕੜੇ ਹੱਥ ਪੈ ਗਏ, ਮਾਰ ਕੇ ਲਿਜਾਣ ਵਾਲੇ ਹੱਥ ਪਾ ਲਏ ਜਮਾਂ ਨੇ, ਉਸ ਵੇਲੇ ਰੋਇਆ ਕੀ ਬਣਨਾ ਹੈ। ਹੱਥੀ ਪਾਉਂਦੀ ਕਾਹੇ ਰੋਵੇ, ਜਿਸ ਵੇਲੇ ਜਮਾਂ ਦੇ ਹੱਥ ਪੈ ਗਏ, ਰੋਗਾਂ ਰੂਪੀ ਹੱਥ ਪੈ ਗਏ ਜਦੋਂ ਜਮਾਂ ਦੇ, ਫਿਰ ਰੋਇਆ ਹੋਇਆ ਕੀ ਬਣਨਾ ਹੈ। ਹੱਥੀ ਪਾਉਂਦੀ ਕਾਹੇ ਰੋਵੇ, ਜਿਸ ਵਕਤ ਮੌਤ ਨੇ ਹੱਥ ਪਾ ਲਿਆ, ਮਿਰਤ ਸੇ ਸਿਰ ਉਪਰੇ ਪਸ਼ੂਆ ਨਹੀਂ ਬੂਝੇ, ਫਿਰ ਰੋਇਆ ਹੋਇਆ ਕੀ ਬਣਨਾ ਹੈ। ਹੁਣੇ ਹੱਥ ਪੈਂਦਾ ਹੈ ਜੇ ਬੰਦਗੀ ਕਰ ਲਵੇ ਤਾਂ, ਜਿਸ ਵੇਲੇ ਜਮਾਂ ਦੇ ਹੱਥ ਪੈ ਗਏ ਉਦੋਂ ਰੋਇਆ ਕੀ ਬਣਨਾ, ਕੁਛ ਨੀ ਬਣਨਾ।
ਘਰ ਘੁੰਮਣ ਵਾਣੀ ਭਾਈ,
ਇਹ ਘਰ ਜਿਹੜਾ ਸਰੀਰ ਹੈ ਇਹ ਪਦਾਰਥਾਂ ਨੂੰ ਵੀ ਘੁੰਮਣ ਘੇਰੀ ਵਿੱਚ ਪਿਆ ਹੋਇਆ ਹੈ ਭਾਈ, ਪਾਣੀ ਦੀ ਜਿਵੇਂ ਘੁੰਮਣ ਘੇਰੀ ਥੱਲੇ ਨੂੰ ਪਾਣੀ ਨਿਕਲਦਾ ਹੁੰਦਾ, ਇਉਂ ਪਦਾਰਥਾਂ ਨੂੰ ਵੀ ਪਾਣੀ ਦੀ ਘੁੰਮਣ ਘੇਰੀ ਚ ਮਨ ਦੀ ਬਿਰਤੀ ਪਈ ਹੋਈ ਹੈ। ਘਰ ਸਰੀਰ ਕਾਲ ਰੂਪੀ ਘੁੰਮਣ ਵਾਣੀ ਘੁੰਮਣ ਘੇਰੀ ਵਿੱਚ, ਬਾਣੀ ਪਾਣੀ ਰੂਪ ਕਾਲ ਦੀ ਘੁੰਮਣ ਘੇਰੀ ਵਿੱਚ ਪਿਆ ਹੋਇਆ ਹੈ। ਇਸੇ ਪ੍ਰਕਾਰ ਘਰ ਜਿਹੜਾ ਹੈ ਤਿੰਨਾਂ ਗੁਣਾਂ ਰੂਪੀ ਘੁੰਮਣ ਵਾਣੀ ਘੁੰਮਣ ਘੇਰੀ ਚ ਪਿਆ ਹੋਇਆ ਸਰੀਰ ਹੈ।
ਘਰ ਪਾਪ ਪੱਥਰ ਤਰਨ ਨਾ ਜਾਈ,
ਪਾਪਾਂ ਰੂਪੀ ਪੱਥਰ ਗਲ ਨਾਲ ਬੰਨੇ ਹੋਏ ਹੈ, ਟਰਨਾ ਕਿਵੇਂ ਜਾਵੇਗਾ, ਤਰਿਆ ਨਹੀਂ ਜਾ ਸਕੇ ਕਿਸੇ ਦੇ ਪਾਸੋਂ, ਜਿਹਦੇ ਪੱਥਰ ਉਹੀ ਚੱਕਿਆ ਹੋਵੇ ਤਰਿਆ ਨਹੀਂ ਜਾਂਦਾ, ਡੁੱਬੀ ਜਾਂਦਾ ਪੱਥਰ ਦੀ ਸੰਗਤ ਕਰਕੇ। ਇਹ ਪਾਪਾਂ ਰੂਪੀ ਪੱਥਰ ਹਨਗੇ, ਬੜਾ ਬੋਝ ਪਿਆ ਹੋਇਆ। ਜਿਸ ਪ੍ਰਕਾਰ ਬਕਾਰ ਪਾਥਰ ਗਲੈ ਮਾਂਦੇ, ਨਿੰਦ ਪੋੜ ਸਿਰਾਏ, ਮਹਾਸਾਗਰ ਸਮੁੰਦਰ ਲਗਨਾ ਪਾਰ ਨਾ ਪਰਨਾ ਜਾਏ।
ਪਾਉ ਬੇੜਾ ਜੀਉ ਚੜਾਉ,
ਇੱਕੋ ਪਾਉ ਹੈ ਇਸ ਸੰਸਾਰ ਵਿੱਚ। ਪਰਮੇਸ਼ਰ ਨੂੰ ਹਰ ਵਕਤ ਤੰਗ ਸੰਗ ਸਮਝੇ, ਕਦੇ ਪਾਪ ਨਾ ਕਰੇ, ਕਦੇ ਔਗੁਣ ਨਾ ਕਰੇ, ਕਦੇ ਬੁਰਿਆਈ ਨਾ ਕਰੇ। ਇਹ ਜਿਹੜਾ ਪਰਮੇਸ਼ਰ ਨੂੰ ਹਰ ਵਕਤ ਤੰਗ ਸੰਗ ਸਮਝਣਾ ਹੈ, ਇਹ ਪਾਉ ਜਿਹੜਾ ਧਾਰਨ ਕਰਨਾ, ਇਹ ਬੇੜਾ ਹੈ ਸੰਸਾਰ ਤੋਂ ਪਾਰਨ ਹੋਣ ਵਾਸਤੇ। ਮਹਾਰਾਜ ਗੁਰੂ ਅੰਗਦ ਸਾਹਿਬ ਦੇ ਬਚਨਾਂ, ਜਿੰਨਾ ਪਾਉ ਤੂੰ ਨਾ ਪਾਉ ਮੁਝ ਪਾਉਂਦੇ ਪਵਿਆ ਹੈ, ਨਾਨਕੇ ਪਟੰਤਰ ਦੀ ਬਾਣ ਗਿਆ ਹੈ। ਜਿਨ੍ਹਾਂ ਨੂੰ ਪਰਮੇਸ਼ਰ ਦਾ ਭੈ ਹੈ, ਉਹਨਾਂ ਨੂੰ ਸਾਧ ਸਿੰਘ ਜੀ ਕਾਲ ਦਾ ਭੈ ਨਹੀਂ ਹੋਵੇ। ਅਤੇ ਜਿਹੜੇ ਇੱਥੇ ਨਿਰਭਉ ਹੋਏ ਫਿਰਦੇ, ਕਹਿੰਦੇ ਆਹ ਜਗ ਮਿੱਠਾ ਅਗਲਾ ਕਿੰਨ ਡਿੱਠਾ, ਉਹਨਾਂ ਨੂੰ ਬੜਾ ਭਾਰੀ ਭੈ ਪਵੇਗਾ। ਸੋ ਇਸ ਵਕਤ ਪਰਮੇਸ਼ਰ ਦਾ ਜਿਹੜਾ ਭੈ ਧਾਰ ਕੇ ਬੰਦਗੀ ਕਰਨੀ, ਇਹ ਬੇੜਾ ਜਹਾਜ਼ ਹੈ।
ਪਾਉ ਬੇੜਾ ਜੀਓ ਚੜਾਓ,
ਇਸ ਜੀਵ ਆਤਮਾ ਨੂੰ ਇਹਦਾ ਚੜਾਵੂ ਕਰੇ। ਸਤਿਗੁਰ ਮਹਾਰਾਜ ਦਾ ਬਚਨ ਹੈ, ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬਹੁਤ ਬੈਠਾ ਆਏ। ਜਿਹੜਾ ਗੁਰੂ ਸਾਹਿਬ ਦੀ ਰਜਾ ਚੱਲਦਾ, ਉਹ ਇਹ ਜਹਾਜ਼ ਚੜਦਾ ਹੈ। ਜਿਹੜਾ ਆਪਣੀ ਮਨਮਤ ਕਰਦਾ ਉਹ ਡੁੱਬਦਾ ਹੈ।
ਪਾਉ ਨਾਨਕ ਦੇਵ ਹੈ ਕਾ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਕਿਸੇ ਕਿਸੇ ਨੂੰ ਇਹ ਦਾਤ ਬਖਸ਼ਦਾ ਪਰਮੇਸ਼ਰ। ਜਿਨ੍ਹਾਂ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ਰ ਦੇ ਭੈ ਦਾ ਬੇੜਾ ਬਣਾ ਕੇ ਜੀਵ ਨੂੰ ਆਪਦੇ ਨੂੰ ਚੜਾਊ ਕੀਤਾ ਹੈ, ਇਹ ਕਿਸੇ ਕਿਸੇ ਨੂੰ ਦਾਤ ਮਾਰਨ ਬਖਸ਼ੀ ਹੈ। ਸਾਰੇ ਨੀ ਇਸ ਬੇੜੇ ਤੇ ਚੜਦੇ, ਸਾਰੇ ਸੰਸਾਰ ਸਮੁੰਦਰ ਡੁੱਬਦੇ ਗੋਤੇ ਹੀ ਖਾਂਦੇ ਵੇਖੀਦੇ ਹਨ। ਇਹ ਮਾਤਾ ਪਿਤਾ ਨੂੰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ, ਸਸਤੇ ਸਹੁਰੇ ਦੇ ਤਾਂ ਸੱਚੇ ਪਾਤਸ਼ਾਹ ਚੰਦੋ ਰਾਣੀ ਤੇ ਮੂਲ ਚੰਦ ਖੱਤਰੀਏ ਤਾਂ ਜੋ ਬਟਾਲੇ ਦੇ ਸਨ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਉਪਦੇਸ਼ ਦੇ ਕੇ ਫਿਰ ਆਪ ਬੈਠੇ ਹਨ। ਗਰੀਬ ਨਿਵਾਜ ਜੀ ਹੁਣ ਅਗਲਾ ਸ਼ਬਦ ਉਚਾਰਨ ਕਰਦੇ ਹਨ।